ਦੁਏਰਾ ਸ਼੍ਰੀ ਕਰਤਾਰ ਕਰਤਾਰ ਜੀ ਉਚਰਿਓ ਚੰਡੇ ਜਾਏ ਸਰ ਆਹਾਰ ਆ ਗੈ ਰੁਚਰ ਟਿਗ ਬੈਠਿਓ ਹਰ ਖਾਏ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ
ਅੰਤ ਨ ਪਾਵਤ ਦੇਵ ਸਭੈ ਮਨ ਇੰਦਰ ਮਹਾ ਸ਼ਿਵ ਜੋਗ ਕਰੀ ਹੁਣ ਵੇਦ ਬਿਰੰਚ ਵਿਚਾਰ ਰਿਓ ਹਰ ਜਾਪ ਨ ਛਾਡਿਓ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗਤਾਰਨ ਕੋ ਗੁਰਜੋਤ ਅਰਜਨ ਮਾਹੇ ਤਰੀ ਸਤਿਗੁਰੂ ਗਰੀਬ ਨਿਵਾਜ ਪੰਚਮ ਪਾਤਸ਼ਾਹ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ 25 ਮਈ ਤੋਂ ਲੈ ਕੇ 30 ਮਈ ਤੱਕ ਅੰਗਰੇਜ਼ੀ ਤਰੀਕਾਂ ਬਣਦੀਆਂ ਨੇ ਵੈਸੇ ਚੌਥ ਵਾਲਾ ਦਿਨ ਜਿਹੜਾ ਜੇਠ ਸੁਦੀ ਚੌਥ ਕੱਲ ਉਹ ਪੁਰਾਤਨ ਮਰਿਆਦਾ ਅਨੁਸਾਰ ਸ਼ਹੀਦੀ ਦਾ ਦਿਹਾੜਾ ਉਦੋਂ 30 ਮਈ ਨੂੰ ਆਇਆ ਸੀ ਜਿਹੜੇ ਸਨ ਮਹਾਰਾਜ ਸ਼ਹੀਦ ਹੋਏ ਕਿਉਂਕਿ ਇਹ ਡੇਟਾਂ ਬਦਲਦੀਆਂ ਰਹਿੰਦੀਆਂ 5 ਦਿਨ ਮਹਾਰਾਜ ਨੇ ਨਾ ਪਾਣੀ ਪੀਤਾ ਨਾ ਪ੍ਰਸ਼ਾਦਾ ਛਕਿਆ ਨਾ ਲੱਕ ਸਿੱਧਾ ਕੀਤਾ ਤੱਤੇ ਰੇਤੇ ਸੀਸ ਤੇ ਪੈਂਦੇ ਰਹੇ ਦੇਗਾਂ ਚ ਉਬਾਲੇ ਖਾਧੇ ਤੇ ਸੱਚੇ ਪਾਤਸ਼ਾਹ ਤੱਤੀ ਤਵੀ ਤੇ ਬਹਿ ਕੇ ਕਿਹਾ ਤੇਰਾ ਕੀਆ ਮੀਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗ ਜਿਹੜੀਆਂ ਅੱਜ ਤੇ ਕੱਲ ਛਬੀਲਾਂ ਆਪਾਂ ਛਕਣੀਆਂ ਨੇ ਠੰਡੀਆਂ ਮਿੱਠੀਆਂ ਸਾਧ ਸੰਗਤ ਜੀ ਇਹਨਾਂ ਛਬੀਲਾਂ ਦੇ ਵਾਸਤੇ ਗੁਰੂ ਜੀ 5 ਦਿਨ ਪਿਆਸੇ ਰਹੇ ਹਨ ਤੇ ਅੱਜ ਸਾਨੂੰ ਠੰਡਾ ਪਾਣੀ ਪੀਣ ਨੂੰ ਮਿਲ ਰਿਹਾ ਇਹ ਧੰਨ ਗੁਰੂ ਅਰਜਨ ਦੇਵ ਜੀ ਦੀ ਬਖਸ਼ਿਸ਼ ਹੈ ਬੜੀ ਮਹਾਨ ਕੁਰਬਾਨੀ ਅੱਜ ਆਪਾਂ ਸਤਿਗੁਰਾਂ ਨੂੰ ਮਨ ਮਨ ਵਿੱਚ ਯਾਦ ਕਰੀ ਜਾਣਾ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਪਹਿਲੇ ਜਾਮੇ ਦੀ ਕਥਾ ਸਤਿਗੁਰੂ ਨਾਨਕ ਦੇਵ ਜੀ ਦੀ ਲੜੀਵਾਰ ਚੱਲ ਰਹੀ ਹੈ ਗੁਰੂ ਜੋਤੀ ਇੱਕੋ ਹੀ ਹੈ ਨਾ ਕਿਉਂਕਿ ਪਰਮਾਤਮਾ ਪਰਮੇਸ਼ਰ ਹੀ ਗੁਰੂ ਰੂਪ ਵਿੱਚ ਆਉਂਦਾ ਹੈ ਆਪ ਨਾਰਾਇਣ ਕਲਾ ਧਾਰ ਜਗਮੈ ਪਰਵਰਿਓ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਿਸੀ ਹਰ ਦੇਸ਼ ਝੰਡੇ ਬਾਢੀ ਦੇ ਕੋਲ ਉਹਦਾ ਕਲਿਆਣ ਕਰਨ ਲਈ ਪਹੁੰਚ ਗਏ ਬਹਾਨਾ ਮਰਦਾਨੇ ਦੀ ਭੁੱਖ ਦਾ ਹੀ ਬਣਦਾ ਸੀ ਮਰਦਾਨੇ ਨੂੰ ਭੇਜਿਆ ਝੰਡੇ ਬਾਢੀ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਪਤਾ ਲੱਗਾ ਭਾਈ ਮਰਦਾਨੇ ਦੇ ਨਾਲ ਝੰਡਾ ਬਾਢੀ ਗੁਰੂ ਸਾਹਿਬ ਵਾਸਤੇ ਬੜੇ ਵਧੀਆ ਪਕਵਾਨ ਫਲ ਫਰੂਟ ਪ੍ਰਸ਼ਾਦ ਭੋਜਨ ਲੈ ਕੇ ਆਇਆ ਰਸਤੇ ਚ ਭਾਈ ਮਰਦਾਨੇ ਨੂੰ ਪੁੱਛਿਆ ਕਿ ਜਿਨ੍ਹਾਂ ਕੋਲ ਚੱਲੇ ਆ ਉਹਨਾਂ ਦਾ ਬੋਲਾ ਕੀ ਹੈ ਰਾਮ ਰਾਮ ਨਮਸਕਾਰ ਨਮੋ ਨਰੈਣ ਜਾਂ ਕੋਈ ਹੋਰ ਵਚਨ ਕਰਦੇ ਨੇ ਭਾਈ ਮਰਦਾਨੇ ਨੇ ਆਖਿਆ ਉਹਨਾਂ ਦਾ ਬੋਲਾ ਸਤ ਕਰਤਾਰ ਸਤ ਮੈਨੇ ਜੋ ਪਹਿਲੇ ਵੀ ਸੀ ਹੁਣ ਵੀ ਹੈ ਅੱਗੇ ਵੀ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਹ ਸੱਤ ਹੈ ਤੇ ਕਰਤਾਰ ਦਾ ਮਤਲਬ ਬਣਾਉਣ ਵਾਲਾ ਆ ਜੋ ਕੁਝ ਬਣਿਆ ਸਿਰਜਣਹਾਰ ਦਾ ਬਣਾਇਆ ਹੋਇਆ ਜਿਸ ਨੇ ਸਾਨੂੰ ਬਣਾਇਆ ਉਹ ਸੱਤ ਹੈ ਸਦਾ ਉਸ ਸੱਤ ਨਾਲ ਜੁੜਨਾ ਹੈ ਸੱਤ ਹੀ ਹੋ ਜਾਣਾ ਹੈ ਆਪ ਸੱਤ ਸੱਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸੱਤ ਸੱਤ ਪ੍ਰਭ ਭਗਤਾ ਸੁਰਤ ਸੱਤ ਸੱਤ ਜਸ ਸੁਨਤਾ ਉਹ ਸੱਤ ਦੇ ਨਾਲ ਜੋੜਨ ਲਈ ਮਹਾਰਾਜ ਆਏ ਨੇ ਤੇ ਉਹ ਸੱਤ ਕਰਤਾਰ ਹੀ ਬੋਲਦੇ ਨੇ ਝੰਡੇ ਬਾਢੀ ਨੇ ਆਖਿਆ ਸੱਤ ਬਚਨ ਝੰਡਾ ਬਾਢੀ ਗੁਰੂ ਨਾਨਕ ਸਾਹਿਬ ਜੀ ਕੋਲ ਪਹੁੰਚ ਗਿਆ ਕਥਾ ਚੱਲ ਰਹੀ ਦੋਹਰੇ ਤੋਂ ਸ਼ੁਰੂ ਕਰੀਏ ਕਹਿੰਦਾ ਜੀ ਸਤ ਕਰਤਾਰ ਸਤ ਕਰਤਾਰ, ਅੱਗੋਂ ਮਹਾਰਾਜ ਵੀ ਕਹਿੰਦੇ ਸਤ ਕਰਤਾਰ ਭਾਈ ਸਤ ਕਰਤਾਰ। ਹੁਣ ਅਗਲੀ ਕਥਾ ਜਗਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਪ੍ਰੇਮ ਨਾਲ ਸਰਵਣ ਕਰੋ, ਜਿਤਨੀ ਸੰਗਤ ਗੁਰੂ ਚਰਨਾਂ ਚ ਬੈਠੀ ਹੈ ਸਭ ਮਾਈ ਭਾਈ ਰਸਨਾ ਨੂੰ ਪਵਿੱਤਰ ਕਰੀਏ, ਆਖੀਏ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਦੁਇਰਾ ਸ੍ਰੀ ਕਰਤਾਰ ਕਰਤਾਰ ਜੀ ਉੱਚਰੇ ਉਹ ਝੰਡੇ ਜਾਏ।
ਭਾਈ ਝੰਡੇ ਨੇ ਜਾ ਕੇ ਸਤਿਗੁਰਾਂ ਨੂੰ ਸਤ ਕਰਤਾਰ ਬੁਲਾਇਆ। ਮਰਦਾਨੇ ਨੇ ਸਿਖਾ ਦਿੱਤਾ ਸੀ ਨਾ ਵੀ ਸਤਿਗੁਰਾਂ ਦਾ ਬੋਲਾ ਸਤ ਕਰਤਾਰ ਦਾ, ਸਤ ਕਰਤਾਰ ਕਹਿਣਾ ਗੁਰੂ ਨਾਨਕ ਸਾਹਿਬ ਨੂੰ ਮਿਲਣ ਸਮਿਆਂ। ਤੇ ਜਦੋਂ ਮਿਲੇ ਤੇ ਮਹਾਰਾਜ ਨੂੰ ਕਹਿਣ ਲੱਗੇ ਜੀ ਸਤ ਕਰਤਾਰ ਸਤ ਕਰਤਾਰ। ਹਾਂਜੀ
ਧਰ ਆਰ ਆ ਗੈਰ ਉਚਰ ਟਿਕ ਬੈਠਿਓ ਹਰ ਖਾਏ।
ਜਿਹੜਾ ਵਧੀਆ ਸਵਾਦਿਸ਼ਟ ਭੋਜਨ ਝੰਡੇ ਬਾਢੀ ਨੇ ਆਪਣੇ ਘਰ ਤਿਆਰ ਕਰਵਾਇਆ ਸੀ, ਪ੍ਰਸ਼ਾਦਾ ਦਾਲ ਸਬਜ਼ੀ ਜੋ ਵੀ ਉਹ ਲੈ ਕੇ ਆਇਆ ਸੀ, ਨਾਲ ਫਲ ਫਰੂਟ ਦੀ ਟੋਕਰੀ ਲੈ ਕੇ ਆਇਆ ਸੀ, ਉਹ ਮਹਾਰਾਜ ਦੇ ਚਰਨਾਂ ਵਿਚ ਰੱਖੀ ਤੇ ਮੱਥਾ ਟੇਕਿਆ।
ਸ੍ਰੀ ਨਾਨਕ ਪੂਜਨ ਕਰਿਓ ਚੰਦੇ ਸੁਣੀਏ ਸ਼ਰੋਨ।
ਮਹਾਰਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ, ਹੇ ਭਾਈ ਝੰਡਾ ਜੀ ਸੁਣੋ, ਧਿਆਨ ਨਾਲ ਸਾਡਾ ਬਚਨ ਸੁਣੋ।
ਕੇਤੇ ਆਨੇ ਵਸਨ ਕੋ ਕਾਜ ਤੁਮਾਰੋ ਕੌਣ।
ਇਹ ਪ੍ਰਸ਼ਾਦ ਕਿੱਥੋਂ ਲੈ ਕੇ ਆਇਆ, ਕੀ ਕੰਮ ਕਰਦਾ, ਜਾਣਦੇ ਸਭ ਕੁਝ ਜਾਣ, ਪਰ ਮਰਿਆਦਾ ਹੁੰਦੀ, ਵੱਡੇ ਮਹਾਂਪੁਰਸ਼ ਸਾਧੂ ਜਿਹੜੇ ਨੇ ਐਵੇਂ ਦਾਨ ਨਹੀਂ ਲੈਂਦੇ। ਅੰਨੇ ਵਾਹ ਜਿਹੜਾ ਵੀ ਆਵੇ ਦੇਈ ਜਾਵੇ, ਪੇਟੀਆਂ ਭਰ ਭਰ ਕੇ ਨੋਟਾਂ ਦੇ ਅਟੈਚੀ ਕੇਸ, ਤੇ ਅੱਜ ਕੱਲ ਬਾਬੇ ਲਈ ਜਾਂਦੇ ਆ ਮੇਰੇ ਵਰਗੇ ਸਾਰੇ, ਮੈਂ ਵੀ ਵਿੱਚੇ ਹੀ ਹਾਂ, ਆਪਾਂ ਸਾਰੇ ਹੀ ਆਉਣ ਦਿਓ ਜੀ ਆਉਣ ਦਿਓ, ਭਾਵੇਂ ਦੋ ਨੰਬਰ ਦਾ ਭਾਵੇਂ ਇਸ ਤੋਂ ਵੀ ਗਾਂਹ ਦਾ, ਸਭ ਲਈ ਜਾਂਦੇ। ਪਰ ਮਹਾਰਾਜ ਦੀ ਮਰਿਆਦਾ ਸੀ, ਤੋਲਦੇ ਸਨ ਤੱਕੜੀ ਤੇ ਧਰ ਕੇ, ਵੇਖਦੇ ਸਨ ਕਿ ਕਿਰਤ ਕਮਾਈ ਕਿੱਦਾਂ ਦੀ ਹੈ। ਮਲਕ ਭਾਗੋ ਦੀਆਂ ਪੂੜੀਆਂ ਨਹੀਂ ਖਾਧੀਆਂ, ਲਾਲੋ ਦੇ ਕੋਧਰੇ ਦੀ ਰੋਟੀ ਖਾਧੀ ਸੱਚੇ ਪਾਤਸ਼ਾਹ ਨੇ। ਉਹ ਵੀ ਕਿੱਥੋਂ ਲੈ ਕੇ ਆਇਆ ਪ੍ਰਸ਼ਾਦ, ਕਾਜ ਤੁਮਾਰੋ ਕੌਣ, ਕੰਮ ਕੀ ਕਰਦਾ ਹੈ।
ਪਰਮੇਸ਼ਰ ਭੇਜਾ ਤੁਮੈ ਕਰ ਆਨਿਓ ਮੈਂ ਪਾਸ।
ਅੱਗੋ ਭਾਈ ਝੰਡਾ ਕਹਿਣ ਲੱਗਾ ਜੀ ਵੀ ਇਹ ਭਗਵਾਨ ਨੇ ਤੁਹਾਡੇ ਵਾਸਤੇ ਭੇਜਿਆ ਹੈ। ਦੇਖੋ ਅੱਗੋ ਉਹ ਵੀ ਸਾਧੂ ਸੀ ਨਾ, ਉਹਨੇ ਵੀ ਕੋਈ ਭਜਨ ਬੰਦਗੀ ਕੀਤੀ ਸੀ, ਸਤਸੰਗ ਕੀਤਾ ਸੀ, ਕੋਈ ਪੂਰਬਲਾ ਉਹਦਾ ਪੁੰਨ ਕਰਮ ਸੀ, ਉਹਨੂੰ ਬੋਲਣਾ ਆਉਂਦਾ ਸੀ, ਮਹਾਂਪੁਰਸ਼ਾਂ ਨਾਲ ਗੱਲ ਕਿਵੇਂ ਕਰਨੀ। ਮੈਂ ਨਹੀਂ ਲੈ ਕੇ ਆਇਆ, ਪਰਮਾਤਮਾ ਨੇ ਵਾਹਿਗੁਰੂ ਨੇ ਤੁਹਾਡੇ ਲਈ ਮਹਾਰਾਜ ਇਹ ਭੋਜਨ ਭੇਜਿਆ, ਤੁਹਾਡੀ ਪਰਾ ਲਭਦਾ ਹੈ। ਸੰਤਾਂ ਨੂੰ ਅਸੀਂ ਕੀ ਖਵਾ ਸਕਦੇ ਹਾਂ ਸਾਧਸੰਗ ਚ। ਜੇ ਕੋਈ ਬੰਦਾ ਕਹੇ ਵੀ ਮੈਂ ਸੰਤਾਂ ਨੂੰ ਪ੍ਰਸ਼ਾਦਾ ਛਕਾ ਦਿਆਂ, ਮੈਂ ਸੰਤਾਂ ਨੂੰ ਮਾਇਆ ਦੇ ਦਿਆਂ, ਕੋਈ ਕਿਸੇ ਨੂੰ ਕੁਝ ਨਹੀਂ ਦੇ ਸਕਦਾ, ਆਪਣੇ ਆਪਣੇ ਕਰਮ ਦਾ ਸਭ ਲੈਂਦੇ ਨੇ, ਆਪਣੇ ਆਪਣੇ ਭਾਗਾਂ ਦਾ। ਘਰ ਦੇ ਵਿੱਚ ਵੀ ਇੱਦਾਂ ਹੀ ਹੈ, ਬੀਬੀ ਰਜਨੀ ਨੇ ਇਹੀ ਆਖਿਆ ਸੀ ਨਾ ਵੀ ਮੇਰੇ ਭਾਗਾਂ ਦਾ ਪਰਮੇਸ਼ਰ ਮੈਨੂੰ ਦਿੰਦਾ, ਪਿਓ ਨਾਰਾਜ਼ ਹੋ ਗਿਆ ਸੀ। ਪਰ ਜਿਹੜਾ ਗਿਆਨਵਾਨ ਹੈ ਉਹ ਸਮਝਦਾ ਨਾ ਕੋਈ ਕਿਸੇ ਨੂੰ ਦੇ ਸਕਦਾ, ਨਾ ਕੋਈ ਕਿਸੇ ਤੋਂ ਲੈ ਸਕਦਾ, ਸਭ ਦੀ ਰੋਜੀ ਪਰਮਾਤਮਾ ਭੇਜਦਾ। ਝੰਡਾ ਕਹਿਣ ਲੱਗਾ ਪਰਮੇਸ਼ਰ ਭੇਜਿਓ ਤੁਮੈ ਮਹਾਰਾਜ, ਤੁਹਾਨੂੰ ਛਕਾਉਣ ਵਾਸਤੇ ਇਹ ਭੋਜਨ ਮੇਰੇ ਘਰ ਤਿਆਰ ਹੋਇਆ, ਪਰ ਭੇਜਿਆ ਵਾਹਿਗੁਰੂ ਨਹੀਂ ਹੈ, ਪਰਮਾਤਮਾ ਨਹੀਂ ਹੈ।
ਅਸਨ ਅਚੋ ਅਵ ਸੰਤ ਜੀ ਪੂਰਨ ਕੀ ਜੈ ਆਸ।
ਹੇ ਸੰਤ ਜੀ ਇਹ ਪ੍ਰਸ਼ਾਦ ਛਕੋ, ਤੁਸੀਂ ਇਹ ਭੋਜਨ ਛਕੋ, ਮੇਰੀ ਆਸਾ ਪੂਰੀ ਕਰੋ। ਮੇਰੀ ਸ਼ਰਧਾ ਹੈ ਕਿ ਆਪ ਜੀ ਇਹ ਪ੍ਰਸ਼ਾਦ ਅੰਗੀਕਾਰ ਕਰੋ, ਇਹ ਮੇਰੀ ਭਾਵਨਾ ਹੈ, ਆਪ ਜੀ ਨੂੰ ਪ੍ਰਵਾਨ ਕਰੋ।
ਕਿਉਂ ਪਈ ਸੁਣ ਸ੍ਰੀ ਮੁਖ ਤੇ ਬਚਨ ਬਖਾਨੇ, ਪਰਮੇਸ਼ਰ ਕੋ ਸਕੋ ਪਛਾਨੇ।
ਮਹਾਰਾਜ ਕਹਿੰਦੇ ਜਿਹੜੇ ਪਰਮੇਸ਼ਰ ਦਾ ਨਾਂ ਲੈਣਾ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਨੇ ਪੁੱਛਿਆ ਕਿੱਥੋਂ ਲੈ ਕੇ ਆਇਆ, ਉਹ ਕਹਿੰਦਾ ਜੀ ਪਰਮੇਸ਼ਰ ਨੇ ਭੇਜਿਆ। ਮਹਾਰਾਜ ਗੱਲ ਚੋਂ ਗੱਲ ਫੜ ਲਈ। ਮਹਾਂਪੁਰਸ਼ ਦੀ ਇਹ ਖੇਡ ਹੁੰਦੀ ਹੈ, ਉਹ ਰਮਜ ਉਥੋਂ ਹੀ ਕੁੰਡੀ ਸਿੱਧੀ ਕਰ ਦਿੰਦੇ ਆ ਜਿੱਥੋਂ ਮਿਲ ਜਾਵੇ। ਆਖੋ ਸਤਨਾਮ ਸ੍ਰੀ। ਮਹਾਰਾਜ ਕਹਿੰਦੇ ਜਿਹੜੇ ਪਰਮੇਸ਼ਰ ਨੂੰ ਕਹਿਣਾ ਵੀ ਪ੍ਰਫੈਦਾ ਭੇਜਿਆ ਉਹਨੂੰ ਜਾਣਨਾ ਵੀ ਹੈ। ਪਰਮੇਸ਼ਰ ਵੇਖਿਆ ਤੂੰ ਕਿੱਦਾਂ ਦਾ ਪਰਮੇਸ਼ਰ, ਕਿੱਥੇ ਰਹਿੰਦਾ ਪਰਮੇਸ਼ਰ, ਕੀ ਕਰਦਾ ਪਰਮੇਸ਼ਰ, ਪਰਮੇਸ਼ਰ ਕਿਹੜੇ ਰੂਪ ਵਿੱਚ ਹੈ, ਕਿਹੜੇ ਰੰਗ ਵਿੱਚ ਹੈ, ਤੂੰ ਉਹਦੇ ਬਾਰੇ ਕੋਈ ਜਾਣਕਾਰੀ ਰੱਖਦਾ ਹੈ।
ਜੇ ਕੋ ਮੁਨੀ ਜਨ ਖੋਜਨ ਕਰੇ ਨੇਤ ਨੇਤ ਮੁਖ ਬੋਚਰੇ।
ਜਿਹੜੇ ਪਰਮਾਤਮਾ ਨੂੰ ਹਜੇ ਕਰੋੜਾਂ ਸਾਲਾਂ ਤੋਂ ਰਿਸ਼ੀ ਮੁਨੀ ਲੱਭਦੇ ਆ ਰਹੇ ਨੇ, ਕਰੋੜਾਂ ਸਾਲ ਹੋ ਗਏ ਧਰਤੀ ਦੇ ਉੱਤੇ ਬੜੇ ਬੜੇ ਮੁਨੀ ਜੋਗੀ ਤਪਸਵੀ ਉਸ ਪਰਮਾਤਮਾ ਦੀ ਖੋਜ ਵਿੱਚ ਲੱਗੇ ਹੋਏ ਨੇ, ਲੱਭ ਰਹੇ ਨੇ। ਦੇਵਤਿਆਂ ਦਰਸ਼ਨ ਕਹਿ ਤਾਈ ਦੁੱਖ ਭੁੱਖ ਤੀਰਥ ਕੀਏ, ਜੋਗੀ ਜੋਗ ਜੁਗਤ ਮੈਂ ਰਹਿਤੇ ਕਰ ਕਰ ਭਗਵੇਂ ਭੇਸ ਪਏ, ਤੋ ਕਾਰਨ ਸਾਹਿਬਾ ਰੰਗ ਰਤੇ। ਆ ਦੁਨੀਆਂ ਦੇ ਜਿੰਨੇ ਧਰਮ ਨੇ, ਜਿੰਨੇ ਧਰਮ ਸਥਾਨ ਨੇ, ਜਿੰਨੀਆਂ ਸੰਪਰਦਾਵਾਂ ਨੇ, ਜਿੰਨੇ ਫਿਰਕੇ ਨੇ, ਹਿੰਦੂਆਂ ਦੇ, ਮੁਸਲਮਾਨਾਂ ਦੇ, ਸਿੱਖਾਂ ਦੇ, ਈਸਾਈਆਂ ਦੇ, ਜਿਤਨੇ ਧਰਮਾਂ ਦੇ ਧਰਮ ਸਥਾਨ ਨੇ, ਮੰਦਰ ਮਸੀਤਾਂ ਗੁਰਦੁਆਰੇ ਗਿਰਜੇ, ਜਿਤਨੇ ਡੇਰੇ ਨੇ ਸੰਨਿਆਸੀਆਂ ਬੈਰਾਗੀਆਂ ਜੋਗੀਆਂ ਜੰਗਮਾਂ ਦੇ, ਇਹ ਸਾਰੇ ਉਸ ਰੱਬ ਨੂੰ ਲੱਭਣ ਵਾਸਤੇ ਹੀ ਬਣੇ ਸਨ। ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਕਰੋੜਾਂ ਸਾਲ ਹੋ ਗਏ ਨੇ ਉਸ ਪਰਮੇਸ਼ਰ ਨੂੰ ਜੋਗੀ ਜਤੀ ਦੇਵਤੇ ਲੱਭਦੇ ਮਰ ਗਏ, ਤੂੰ ਕਹਿੰਦਾ ਉਹਨੇ ਭੇਜਿਆ ਤੂੰ ਉਹਨੂੰ ਜਾਣਨਾ। ਆਖੋ ਸਤਨਾਮ। ਜਿਹਨੂੰ ਦੇਣਾ ਹੋਵੇ ਛੱਤ ਪਾੜ ਕੇ ਦਿੰਦਾ ਬਾਬਾ ਨਾਨਕ, ਤੇ ਦੇਣਾ ਕੀ ਹੈ, ਬ੍ਰਹਮ ਗਿਆਨ। ਬ੍ਰਹਮ ਗਿਆਨ ਦੇਣ ਲੱਗੇ ਹੈ, ਕਹਿੰਦੇ ਬ੍ਰਹਮ ਗਿਆਨ ਸਮ ਦਾਨ ਨੇ, ਆਪਣਾ ਖਿਮਾ ਸਮ ਜਾਣ। ਖਿਮਾ ਵਰਗੀ ਤਪੱਸਿਆ ਕੋਈ ਨੀ ਤੇ ਬ੍ਰਹਮ ਗਿਆਨ ਵਰਗਾ ਦਾਨ ਕੋਈ ਨੀ। ਇਹ ਦਾਨ ਸਿਰਫ ਤੇ ਸਿਰਫ ਗੁਰੂ ਨਾਨਕ ਸਾਹਿਬ ਕਰ ਸਕਦੇ ਆ, ਹੋਰ ਕੋਈ ਕਰ ਨਹੀਂ ਸਕਦਾ। ਬਾਕੀ ਦਾਨ ਤੁਹਾਨੂੰ ਦੁਨੀਆਂ ਚ ਬੜੇ ਮਿਲ ਜਾਣਗੇ, ਕੱਪੜਾ ਦਾਨ ਕਰਨ ਵਾਲੇ, ਰੋਟੀ ਦਾਨ ਕਰਨ ਵਾਲੇ, ਕੰਬਲ ਦਾਨ ਕਰਨ ਵਾਲੇ, ਜਲ ਦਾਨ ਕਰਨ ਵਾਲੇ, ਸੋਨਾ ਦਾਨ ਕਰਨ, ਗਊ ਦਾਨ ਕਰਨ ਵਾਲੇ, ਬੜੇ ਦਾਨੀ ਮਿਲਣਗੇ। ਪਰ ਬ੍ਰਹਮ ਗਿਆਨ ਦਾ ਦਾਨੀ, ਬ੍ਰਹਮ ਗਿਆਨ ਦਾ ਦਾਨੀ ਸਤਿਗੁਰੂ ਹੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮੋੜ ਦਿੱਤਾ ਪਾਸਾ ਇਕਦਮ ਝੰਡੇ ਨੂੰ, ਕਹਿੰਦੇ ਨੇ ਜਿਹੜੇ ਪਰਮੇਸ਼ਰ ਦੀ ਗੱਲ ਕਰਦਾ ਤੂੰ ਦੇਖਿਆ, ਤੂੰ ਜਾਣਨਾ ਉਹਨੂੰ, ਜਿਹਨੂੰ ਦੇਵਤੇ ਨੀ ਲੱਭ ਸਕੇ, ਰਿਸ਼ੀ ਮੁਨੀ ਖੋਜਤ ਹਾਰੇ, ਜੋਗੀ ਜਤੀ ਬੜੇ ਬੜੇ ਵੱਡੇ ਮਹਾਂਪੁਰਸ਼ ਨਹੀਂ ਲੱਭ ਸਕੇ, ਤੂੰ ਉਹਨੂੰ ਕਿਵੇਂ ਦੇਖ ਲਿਆ। ਹਾਂਜੀ
ਸੁਣੋ ਸੰਤ ਜੀ, ਮਿਲ ਗੁਣ ਗਾਵੈ ਖੋਜਨ ਇਸ ਅਬਲਾਕ ਵਧਾਵੈ।
ਝੰਡਾ ਕਹਿਣ ਲੱਗਾ ਸੰਤ ਜੀ ਸੁਣੋ, ਮੈਂ ਨੀ ਦੇਖਿਆ। ਆਖੋ ਸਤਨਾਮ ਸ੍ਰੀ। ਸੁਣਿਆ ਕਿਉਂ, ਅਸੀਂ ਬੈਠ ਕੇ ਉਹਦਾ ਕੀਰਤਨ ਕਰਦੇ ਹਾਂ, ਭਜਨ ਕਰਦੇ ਹਾਂ, ਗੁਣ ਗਾਉਂਦੇ ਹਾਂ, ਉਹਨੂੰ ਯਾਦ ਕਰਦੇ ਹਾਂ, ਉਹਦਾ ਸਿਮਰਨ ਕਰਦੇ ਹਾਂ, ਉਹਨੂੰ ਲੱਭਣਾ ਚਾਹੁੰਦੇ ਹਾਂ। ਮੇਰੀ ਇੱਛਾ ਹੈ ਕਿ ਉਹ ਪਰਮਾਤਮਾ ਦੇ ਮੈਨੂੰ ਦਰਸ਼ਨ ਹੋ ਜਾਣ, ਉਹਦਾ ਸਰੂਪ ਸਾਕਸ਼ਾਤ ਸਾਹਮਣੇ ਆ ਜਾਵੇ। ਪਰ ਅਜੇ ਤੱਕ ਗੱਲ ਬਣੀ ਨਹੀਂ, ਲੱਗੇ ਹੋਏ ਆ, ਭਜਨ ਕਰ ਰਹੇ ਹਾਂ, ਕੀਰਤਨ ਕਰ ਰਹੇ ਹਾਂ, ਕਥਾ ਸੁਣ ਰਹੇ ਹਾਂ, ਮਹਾਰਾਜ ਗੁਣ ਗਾ ਰਹੇ ਹਾਂ ਉਹਦੇ। ਮਿਲ ਜਾਵੇ ਇੱਛਾ ਹੈ, ਮਿਲਣ ਦੀ ਇੱਛਾ ਹੈ, ਜਾਣਦਾ ਨਹੀਂ ਮੈਂ ਉਹਦੇ ਬਾਰੇ ਕੁਝ ਵੀ। ਤੁਸੀਂ ਮੈਨੂੰ ਪੁੱਛਿਆ ਨਾ ਵੀ ਪਰਮਾਤਮਾ ਨੂੰ ਜਾਣਦਾ, ਮਹਾਰਾਜ ਸੱਚ ਹੈ ਕਿ ਮੈਂ ਕੁਛ ਨਹੀਂ ਜਾਣਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਾਣਦਾ ਮੈਂ ਕੁਝ ਨਹੀਂ, ਜੋ ਸੰਤਾਂ ਮਹਾਤਮਾ ਕੋਲੋਂ ਤਰੀਕਾ ਸੁਣਿਆ ਵੀ ਉਹਦੀ ਉਸਤਤ ਕਰੀ ਜਾਓ ਕਰੀ ਜਾਓ ਕਰੀ ਜਾ ਰਿਹਾ, ਮਿਲਣਾ ਚਾਹੁੰਦਾ ਪਰ ਅਜੇ ਤੱਕ ਮਿਲਿਆ ਨਹੀਂ। ਹਾਂਜੀ,
ਹਮਕੋ ਮਿਲੇ ਜਬੈ ਗੁਰ ਪੂਰਾ, ਸੋ ਲਖਵਾਏ ਆਤਮਾ ਰੂਰਾ।
ਅਜੇ ਤੱਕ ਸਾਨੂੰ ਵਿਚੋਲਾ ਹੀ ਨਹੀਂ ਮਿਲਿਆ। ਵਿਚੋਲਾ ਕੌਣ? ਪੂਰਾ ਗੁਰੂ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਦੀਠ, ਵਿਛੜਿਆ ਮੇਲਾ ਪ੍ਰਭੂ ਦਰਗਾਹ ਕਾ ਬਸੀਠ। ਬਸੀਠ ਕਹਿੰਦੇ ਵਿਚੋਲੇ ਨੂੰ, ਵਕੀਲ ਨੂੰ। ਹਰ ਨਾਮੋ ਮੰਤਰ ਦ੍ਰਿੜਾਏ ਦਾ ਤੇ ਕੱਟੇ ਹੁਮੈ ਰੋਗ, ਨਾਨਕ ਸਤਿਗੁਰੂ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਮਹਾਰਾਜ, ਜੇ ਕੋਈ ਪੂਰਾ ਗੁਰੂ ਮਿਲੇਗਾ, ਹਮਕੋ ਮਿਲੇ ਜਬਹਿ ਗੁਰ ਪੂਰਾ, ਸੋ ਲਿਖਵਾਏ ਆਤਮਾ ਰੂੜਾ। ਪੂਰਾ ਗੁਰੂ ਹੀ ਪਰਮਾਤਮਾ ਦੇ ਦਰਸ਼ਨ ਕਰਾਏਗਾ, ਅਜੇ ਤੱਕ ਸਾਨੂੰ ਮਿਲਿਆ ਨਹੀਂ। ਉਡੀਕ ਕਰ ਰਹੇ ਹਾਂ ਜੇ ਗੁਰੂ ਮਿਲ ਜਾਵੇ ਤੇ ਪਰਮਾਤਮਾ ਦੇ ਦਰਸ਼ਨ ਕਰ ਲਈਏ।
ਨਾਨਕ ਤਵ ਬਚਨੀ ਉਚਾਰਾ, ਕੀ ਸੰਗਤ ਮੇਲ ਤੁਮਾਰਾ।
ਫਿਰ ਮਹਾਰਾਜ ਗੁਰੂ ਨਾਨਕ ਸਾਹਿਬ ਪੁੱਛਦੇ ਝੰਡਿਆ, ਤੇਰੀ ਸੰਗਤ ਕਿਹਦੇ ਨਾਲ ਹੈ, ਤੂੰ ਕਿਹਨਾਂ ਨਾਲ ਬੈਠਦਾ ਉੱਠਦਾ ਹੈ?
ਚੰਗਾ ਕਹਿ ਭੂਪ ਪਗਨੀ ਸੁੱਤ, ਭਗਤ ਕਰੈ ਮਿਲ ਕੇ ਤੇ ਸੰਜੁਤ।
ਭਾਈ ਝੰਡਾ ਬਾਟੀ ਕਹਿਣ ਲੱਗਾ, ਰਾਜੇ ਸੁਧਰ ਸੈਨ ਦਾ ਭਾਣਜਾ ਹੈ, ਉਹਦਾ ਮੇਰੇ ਨਾਲ ਬੈਠਣ ਉੱਠਣ ਹੈ। ਅਸੀਂ ਦੋਵੇਂ, ਰਾਜੇ ਦਾ ਭਾਣਜਾ ਤੇ ਮੈਂ, ਬੈਠ ਕੇ ਭਗਤੀ ਕਰਦੇ ਹਾਂ।
ਸ੍ਰੀ ਗੁਰ ਭਨੈ ਅਸਨ ਜੋ ਆਨਾ, ਯਾਂ ਕੋ ਕਰੋ ਪੰਚ ਇਸ ਥਾਨਾ।
ਅਗੋ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਝੰਡਿਆ ਜਿਹੜਾ ਸਾਡੇ ਲਈ ਪ੍ਰਸ਼ਾਦਾ ਭੋਜਨ ਲੈ ਕੇ ਆਇਆ, ਇਹਦੇ ਪੰਜ ਹਿੱਸੇ ਕਰ ਦੇ, ਇਹਨਾਂ ਨੂੰ ਇਸ ਪ੍ਰਸ਼ਾਦੇ ਨੂੰ ਪੰਜ ਹਿੱਸਿਆਂ ਚ ਵੰਡ ਦੇ।
ਇੱਕ ਭਾਗ ਕੋ ਅਸਨ ਜੋ ਹੋਏ, ਮਰਦਾਨੇ ਕੋ ਬੀਜੈ ਸੋਏ।
ਪੰਜ ਹਿੱਸਿਆਂ ਚੋ ਇੱਕ ਹਿੱਸਾ ਭਾਈ ਮਰਦਾਨੇ ਨੂੰ ਦੇ ਦੇ ਖਾਣ ਵਾਸਤੇ।
ਇੰਦਰ ਸੈਨ ਕੋ ਲਿਓ ਬੁਲਾਏ, ਭੋਜਨ ਪੁਨ ਤੁਮਾਰੇ ਹਮ ਖਾਏ।
ਕਹਿੰਦੇ ਫਿਰ ਇੰਦਰ ਸੈਨ ਜਿਹੜਾ ਤੇਰਾ ਮਿੱਤਰ ਹੈ ਨਾ, ਉਹਨੂੰ ਬੁਲਾ, ਕਿਉਂਕਿ ਤਿੰਨ ਸਰੀਰ ਤਾਂ ਸਤਿਗੁਰਾਂ ਦੇ ਸਮੇਤ ਸਨ, ਭਾਈ ਬਾਲਾ, ਭਾਈ ਮਰਦਾਨਾ ਤੇ ਸਤਿਗੁਰੂ ਜੀ, ਚੌਥਾ ਸੀ ਝੰਡਾ, ਤੇ ਪੰਜਵਾਂ ਇੰਦਰ ਸੈਨ ਇੱਥੇ ਅਜੇ ਆਇਆ ਨਹੀਂ, ਉਹਨੂੰ ਬੁਲਾ ਲੈ, ਤੇ ਚੌਥਾ ਪੰਜਵਾਂ ਹਿੱਸਾ ਮਰਦਾਨੇ ਨੂੰ ਦੇ ਦੇ, ਚਾਰ ਹਿੱਸੇ ਰੱਖ ਲੈ, ਜਦੋਂ ਇੰਦਰ ਸੈਨ ਆਵੇਗਾ ਫਿਰ ਤੇਰਾ ਪ੍ਰਸ਼ਾਦਾ ਅਸੀਂ ਛਕਾਂਗੇ।
ਆਏ ਸਮਾਨ ਕੀਨ ਪੰਚ ਭਾਗਾ, ਇੱਕ ਭਾਗ ਦੇਵਨ ਤਬ ਲਾਗਾ।
ਆ ਸਤਿਗੁਰਾਂ ਦੀ ਆਗਿਆ ਪਾ ਕੇ ਝੰਡੇ ਨੇ ਆਪਣੇ ਘਰੋਂ ਲਿਆਂਦੇ ਹੋਏ ਭੋਜਨ ਦੇ ਪੰਜ ਹਿੱਸੇ ਕੀਤੇ, ਪੰਜ ਭਾਗਾਂ ਚ ਵੰਡ ਕੇ ਇੱਕ ਭਾਗ ਭਾਈ ਮਰਦਾਨੇ ਨੂੰ ਦੇਣ ਲੱਗਾ।
ਦੋਏਰਾ ਨੈ ਲੇ ਮਰਦਾਨਾ ਕਹੇ, ਤੁਮ ਖਾਵੋ ਮੈਂ ਖਾਓ।
ਜਦੋਂ ਮਰਦਾਨੇ ਨੂੰ ਦੇਣ ਲੱਗਾ ਭਾਈ ਝੰਡਾ, ਤੇ ਮਰਦਾਨਾ ਕਹਿੰਦਾ ਨਹੀਂ ਏਦਾਂ ਨਹੀਂ, ਮਹਾਰਾਜ ਤੁਸੀਂ ਖਾਓਗੇ ਨਾ ਫਿਰ ਮੈਂ ਖਾਵਾਂਗਾ। ਮਰਿਆਦਾ ਇਹ ਹੈ, ਪਹਿਲਾਂ ਵੱਡਿਆਂ ਨੂੰ ਛਕਾਓ ਫਿਰ ਆਪ ਛਕੋ। ਇਹ ਕਿਵੇਂ ਹੋ ਸਕਦਾ ਮਹਾਰਾਜ ਵੀ ਤੁਸੀਂ ਬਾਅਦ ਵਿੱਚ ਛਕੋ ਤੇ ਪਹਿਲਾਂ ਮੈਂ ਖਾ ਲਵਾਂ? ਤੁਸੀਂ ਜਦੋਂ ਛਕੋਗੇ ਉਦੋਂ ਮੈਂ ਵੀ ਛਕ ਲਵਾਂਗਾ, ਭੁੱਖ ਤਾਂ ਮੈਨੂੰ ਲੱਗੀ ਹੈ ਪਰ ਮੈਂ ਤੁਹਾਡੇ ਤੋਂ ਪਹਿਲਾਂ ਨਹੀਂ ਛਕ ਸਕਦਾ।
ਗੁਰੂ ਭਨੈ ਤੁਝ ਭੁੱਖ ਬੋ, ਖਾਵੋ ਕਰ ਨਾ ਹਟਾਓ।
ਮਹਾਰਾਜ ਕਹਿਣ ਲੱਗੇ ਨਹੀਂ ਮਰਦਾਨਿਆ, ਤੈਨੂੰ ਭੁੱਖ ਜ਼ਿਆਦਾ ਲੱਗੀ ਹੈ, ਇਸ ਕਰਕੇ ਹੱਥ ਪਿੱਛੇ ਨਾ ਕਰ, ਥਾਲੀ ਫੜ ਲੈ, ਛਕ ਲੈ, ਇਹ ਸਾਡਾ ਹੁਕਮ ਹੈ, ਵੀ ਤੂੰ ਸਾਡੀ ਉਡੀਕ ਨਾ ਕਰ, ਸਾਡਾ ਕੀ ਪਤਾ ਖਾਈਏ ਨਾ ਖਾਈਏ, ਤੂੰ ਤਾਂ ਸ਼ੱਕ, ਤੂੰ ਸਾਡੀ ਉਡੀਕ ਚ ਕਿਉਂ ਭੁੱਖਾ ਮਰਦਾ, ਸ਼ੱਕ ਪ੍ਰਸ਼ਾਦਾ ਤੇਰੇ ਵਾਸਤੇ ਤਾਂ ਆਇਆ, ਤੂੰ ਛੱਕ ਅਸੀਂ ਆਪੇ ਛੱਕ ਲਵਾਂਗੇ।
ਸੁਣ ਬਚੇ ਅਚਿਓ ਅਸਨ ਮਰਦਾਨੇ, ਔਰ ਤਰਾ ਸਭ ਤਿਸੈ ਸਥਾਨੇ।
ਹੁਣ ਬਰਦਾਨੇ ਨੇ ਬਚਨ ਮੰਨਣਾ ਹੀ ਸੀ ਨਾ, ਮਹਾਰਾਜ ਦਾ ਬਚਨ ਮੰਨ ਕੇ ਥਾਲੀ ਲੈ ਲਈ, ਜਿਹੜਾ ਮਰਦਾਨੇ ਦੇ ਹਿੱਸੇ ਦਾ ਪ੍ਰਸ਼ਾਦ ਸੀਗਾ ਉਹ ਭਾਈ ਮਰਦਾਨੇ ਨੇ ਛੱਕ ਲਿਆ, ਬਾਕੀ ਚਾਰ ਹਿੱਸੇ ਅਜੇ ਉਸੇ ਤਰ੍ਹਾਂ ਹੀ ਪਏ ਹਨ।
ਝੰਡਾ ਗਯੋ ਬੁਲਾਵਨ ਤਾਂਕੋ ਸੁਦਰ ਸੈਨ ਇਪਮਾਤੁਲ ਜਾਂਕੋ।
ਝੰਡਾ ਭਾਈ ਇੰਦਰ ਸੈਨ ਨੂੰ ਬੁਲਾਣ ਚਲਾ ਗਿਆ, ਜੋ ਰਾਜੇ ਸੁਦਰ ਸੈਨ ਦਾ ਭਾਣਜਾ ਲੱਗਦਾ ਸੀ।
ਇੰਦਰ ਸੈਨ ਤਬ ਉਪਬਨ ਬੈਸਾ ਤੀਸੋਂ ਬਚਨ ਉਚਰਿਓ ਐਸਾ।
ਇੰਦਰ ਸੈਨ ਬਾਗ ਵਿਚ ਬੈਠਾ ਹੋਇਆ ਸੀ, ਉਥੇ ਬਹਿ ਕੇ ਵੀ ਉਹ ਭਜਨ ਹੀ ਕਰ ਰਿਹਾ ਸੀ, ਭਗਵਾਨ ਦਾ ਸਿਮਰਨ ਕਰ ਰਿਹਾ ਸੀ ਇੰਦਰ ਸੈਨ। ਝੰਡੇ ਨੇ ਜਾ ਕੇ ਉਹਨੂੰ ਦੱਸਿਆ ਕਿ ਕੋਈ ਮਹਾਂਪੁਰਸ਼ ਆਏ ਹਨ।
ਕਰੈ ਹੇਤ ਜੇ ਗਿਆਨ ਧਿਆਨਾ ਮਿਲਾ ਮਿਲਾ ਸੰਤ ਪੂਰਨ ਗਤ ਦਾਨਾ।
ਇੰਦਰ ਸੈਨ ਜੀ ਵਧਾਈ ਹੋਵੇ, ਵਧਾਈ ਹੋਵੇ, ਜਿਹੜੇ ਕੰਮ ਲਈ ਆਪਾਂ ਕਈ ਸਾਲ ਦੇ ਲੱਗੇ ਹੋਏ ਆ, ਗਿਆਨ ਧਿਆਨ ਸਾਧਨਾ ਕਰ ਰਹੇ ਆ, ਉਹ ਸਾਧੂ ਸੰਤ ਮਹਾਤਮਾ ਮਹਾਂਪੁਰਸ਼ ਰੱਬ ਦਾ ਰੂਪ ਆ ਗਏ ਨੇ, ਉਹ ਬੇੜਾ ਬੰਨੇ ਲਾਣ ਵਾਲਾ ਪੂਰਨ ਸੰਤ ਆਇਆ ਆਪਣੇ ਸ਼ਹਿਰ ਦੇ ਵਿੱਚ, ਆਪਣੀ ਗੱਲ ਅੱਜ ਬਣ ਜਾਣੀ ਹੈ ਤੇ ਚਲੋ ਚਲੀਏ ਦਰਸ਼ਨ ਕਰੀਏ।
ਚਲੋ ਬੁਲਾਵਤ ਅਬ ਤੈ ਪਾਏ ਤੁਮ ਬਿਨ ਅਸਨ ਅਚਤ ਸੋ ਨਾਈ।
ਚਲੋ ਚਲੀਏ, ਚੱਲ ਕੇ ਉਹਨਾਂ ਦੇ ਦਰਸ਼ਨ ਕਰੀਏ। ਉਹ ਕਹਿੰਦੇ ਨੇ ਜਿੰਨਾ ਚਿਰ ਇੰਦਰ ਸੈਨ ਨਹੀਂ ਆਉਂਦਾ ਅਸੀਂ ਪ੍ਰਸ਼ਾਦਾ ਨਹੀਂ ਛਕਣਾ। ਪ੍ਰਸ਼ਾਦਾ ਉਹਨਾਂ ਦੇ ਕੋਲ ਪੱਕਿਆ ਪਿਆ ਹੈ ਪਰ ਉਹ ਖਾ ਨਹੀਂ ਰਹੇ। ਉਹ ਕਹਿੰਦੇ ਇੰਦਰ ਸੈਨ ਆਵੇਗਾ ਤਾਂ ਭੋਜਨ ਖਾਵਾਂਗੇ।
ਸੁਣ ਕਰ ਇੰਦਰ ਸੈਨ ਅਰ ਖਾਨਾ ਜਨ ਪਿਆਸੇ ਕੋ ਸੁਦਾ ਮਿਲਾਨਾ।
ਸੁਣ ਕੇ ਇੰਦਰ ਸੈਨ ਇੰਨਾ ਖੁਸ਼ ਹੋਇਆ ਜਿਵੇਂ ਪਿਆਸੇ ਨੂੰ ਅੰਮ੍ਰਿਤ ਮਿਲ ਗਿਆ ਹੋਵੇ ਪੀਣ ਨੂੰ। ਉਹਨੂੰ ਪਿਆਸ ਸੀ ਨਾ ਸਾਧੂਆਂ ਦੇ ਸੰਤਾਂ ਦੇ ਦਰਸ਼ਨਾਂ ਦੀ ਕਿ ਪੂਰਨ ਸੰਤ ਮਿਲ ਜਾਵੇ। ਸਾਧ ਸੰਗਤ ਜੀ ਅਜੇ ਤੇ ਸਾਨੂੰ ਪਿਆਸ ਹੀ ਨਹੀਂ ਲੱਗੀ। ਪਿਆਸ ਕਿਹੜੀ ਚਾਹੀਦੀ ਹੈ ਕਿ ਹੇ ਗੁਰੂ ਮਹਾਰਾਜ ਸਹੀ ਗੁਰਮੁਖ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ, ਇਹ ਪਿਆਸ ਇਹ ਅੰਦਰ ਦ੍ਰਿੜ ਹੋ ਜਾਵੇ। ਸਵੇਰੇ ਉੱਠ ਕੇ ਇਹ ਮੰਗ ਕਰੀਏ ਨਾ, ਹੇ ਮਹਾਰਾਜ ਗਰੀਬ ਨਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਿਹਰ ਕਰਿਆ ਜੇ ਅੱਜ ਦਾ ਦਿਨ ਜਿਹੜਾ ਵੀ ਕੋਈ ਮਿਲੇ ਤੁਹਾਡਾ ਨਾਮ ਜਪਾਉਣ ਵਾਲਾ ਹੀ ਮਿਲੇ। ਇਹ ਸਵੇਰੇ ਉੱਠ ਕੇ ਅਰਦਾਸ ਜ਼ਰੂਰ ਕਰਨੀ ਚਾਹੀਦੀ ਹੈ, ਰਹਿਮ ਹੋ ਜਾਂਦਾ ਹੈ, ਕੋਈ ਨਾ ਕੋਈ ਗੁਰਮੁਖ ਮਿਲ ਹੀ ਜਾਂਦਾ ਨਾਮ ਜਪਣ ਜਪਾਉਣ ਵਾਲਾ, ਤੇ ਉਹਦੇ ਨਾਲ 24 ਘੰਟੇ ਸੌਖੇ ਲੰਘ ਜਾਂਦੇ ਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੇ ਇੰਦਰ ਸੈਨ ਨੂੰ ਤਾਂ ਕਈ ਜਨਮਾਂ ਦੀ ਪਿਆਸ ਸੀ, ਉਹ ਕੋਈ ਛੋਟੀ ਮੋਟੀ ਹਸਤੀ ਤਾਂ ਹੈ ਨਹੀਂ ਸੀ ਜਿਹਦੇ ਵਾਸਤੇ ਬਾਬਾ ਜੀ ਬੈਠੇ ਨੇ ਗਏ ਨੇ, ਕੋਈ ਉਹਦੀ ਕਮਾਈ ਸੀ ਤਾਂ ਹੀ ਗਏ ਨੇ। ਤੇ ਮਹਾਰਾਜ ਦੇ ਆਉਣ ਦੀ ਖਬਰ ਪਾ ਕੇ ਇੰਦਰ ਸੈਨ ਇੰਨਾ ਖੁਸ਼ ਹੋਇਆ ਵੀ ਜਿਵੇਂ ਉਹਨੂੰ ਪਿਆਸੇ ਨੂੰ ਅੰਮ੍ਰਿਤ ਮਿਲ ਗਿਆ ਹੋਵੇ।
ਉੱਠ ਕਰ ਗਮਨਿਓ ਤੋਰਨ ਸੰਗਾ ਜਿਨਕੇ ਮਨ ਬੋ ਪ੍ਰੇਮੀ ਮੰਗਾ।
ਉੱਠ ਕੇ ਭਾਈ ਝੰਡੇ ਦੇ ਨਾਲ ਤੁਰ ਪਿਆ ਤੇ ਪ੍ਰੇਮ ਉਹਦੇ ਮਨ ਦੇ ਵਿਚ ਠਾਠਾ ਮਾਰ ਰਿਹਾ ਜਿਵੇਂ ਸਾਵਣ ਦੇ ਮਹੀਨੇ ਚ ਗੰਗਾ ਚੜੀ ਹੁੰਦੀ ਹੈ ਨਾ, ਆਹਾ ਪ੍ਰੇਮ ਦੀਆਂ ਕਾਂਗਾਂ ਉੱਠ ਰਹੀਆਂ ਨੇ।
ਜੈ ਰਾਜਤ ਬੇਦੀ ਕੁਲ ਟੀਕਾ ਆਨ ਤਾਂ ਕੀਏ ਦਰਸ਼ਨ ਨਿਕਾ।
ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਸਨ ਝੰਡੇ ਬਾਢੀ ਦੇ ਨਾਲ, ਇੰਦਰ ਸੈਨ ਉੱਥੇ ਆ ਗਿਆ, ਆ ਕੇ ਮਹਾਰਾਜ ਦੇ ਦਰਸ਼ਨ ਕੀਤੇ।
ਪਦ ਅਰਬਿੰਦ ਬੰਦਨਾ ਕਰਕੇ ਬੈਠੀ ਉਨਿਕ ਪਾਉਰ ਧਰਕੇ,
ਚਰਨ ਕਮਲਾ ਤੇ ਮੱਥਾ ਟੇਕ ਕੇ ਬੜੀ ਭਾਵਨਾ ਦੇ ਨਾਲ ਬੈਠ ਗਿਆ।
ਬੋਲੇ ਕਰਤ ਬੇਨਤੀ ਦੋ, ਜਿਨਕੇ ਹਿਰਦੈ ਵਿਕਾਰ ਨਾ ਕੋ।
ਦੋਵੇਂ ਭਾਈ ਝੰਡਾ ਬਾਢੀ ਤੇ ਭਾਈ ਇੰਦਰ ਸੈਨ, ਉਹ ਸਾਧ ਸੰਗਤ ਜੀ ਨਿਰਵਿਕਾਰ ਸਨ, ਮਨ ਸ਼ੁੱਧ ਹੋ ਚੁੱਕਾ ਸੀ ਤਪ ਕਰਕੇ, ਜਪ ਕਰਕੇ, ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰਕੇ, ਗੁਰੂ ਧਾਮਾਂ ਦੀ, ਸੰਤਾਂ ਦੀ, ਗੁਰੂ ਕੇ ਪਿਆਰਿਆਂ ਦੀ ਸੇਵਾ ਕਰਕੇ, ਗਰੀਬਾਂ ਦੀ ਸੇਵਾ ਕਰਕੇ, ਦੁਖੀਆਂ ਦੀ ਸੇਵਾ ਕਰਕੇ, ਪਰ ਉਪਕਾਰ ਕਰਕੇ ਮਨ ਸ਼ੁੱਧ ਹੁੰਦਾ ਜਾਂਦਾ ਹੌਲੇ ਹੌਲੇ। ਫਿਰ ਜਦੋਂ ਮਨ ਸ਼ੁੱਧ ਹੋ ਜਾਂਦਾ ਨਾ, ਭਾਂਡਾ ਸਾਫ ਹੋਵੇ ਤੇ ਉਹਦੇ ਵਿੱਚ ਵਸਤੂ ਪੈਂਦੀ ਹੈ, ਜੇ ਭਾਂਡਾ ਗੰਦਾ ਹੋਵੇ ਉਹਦੇ ਚ ਵਸਤੂ ਨਹੀਂ ਪਾਉਂਦਾ ਕੋਈ ਸਿਆਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧ ਕੋ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ। ਮਹਾਰਾਜ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਭਾਂਡੇ ਨੂੰ ਮਾਂਜੋ, ਧੋਵੋ, ਰਗੜੋ, ਸਾਫ ਕਰੋ, ਧੂਪ ਦਿਓ, ਫਿਰ ਦੁੱਧ ਵਾਸਤੇ ਜਾਓ, ਦੁੱਧ ਉਹਦੇ ਵਿਚ ਜਿਹੜਾ ਨਾ ਉਹ ਸੁਰੱਖਿਅਤ ਰਹੇਗਾ। ਗੰਦਾ ਭਾਂਡਾ ਲੈ ਜਾ ਕੇ ਜਾਓਗੇ ਤੁਹਾਡਾ ਦੁੱਧ ਖਰਾਬ ਹੋ ਜਾਏਗਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਝੰਡੇ ਬਾਢੀ ਦਾ ਮਨ ਤੇ ਇੰਦਰ ਸੈਨ ਦਾ ਮਨ ਸ਼ੁੱਧ ਸੀਗਾ, ਦੋਵੇਂ ਮਹਾਰਾਜ ਨੂੰ ਮੱਥਾ ਟੇਕ ਕੇ ਬੋਲੇ,
ਜੇਕਰ ਤੁਮੋ ਗਿਆਨ ਸੰਪੂਰਨ, ਨਿਜ ਉਪਦੇਸ਼ ਦੀਜੀਏ ਤੂਰਨ।
ਹੇ ਮਹਾਰਾਜ, ਆਪ ਪੂਰਨ ਸੰਤ ਹੋ, ਸਾਡੇ ਤੇ ਕਿਰਪਾ ਕਰਨ ਲਈ ਜੇ ਆਏ ਹੋ ਤੇ ਸਾਨੂੰ ਆਪਣਾ ਉਪਦੇਸ਼ ਬਖਸ਼ੋ।
ਬਹੁਤ ਦਿਨਨ ਕੀ ਹਮ ਉਰ ਚਾਹੋ, ਕਰੋ ਦ੍ਵੈਤ ਸਭ ਉਰ ਤੇ ਦਾਓ।
ਹੇ ਮਹਾਰਾਜ, ਹੇ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਬਹੁਤ ਦਿਨਾਂ ਦੀ ਮਨ ਵਿਚ ਇੱਛਾ ਹੈ ਕਿ ਸਾਡੀ ਦ੍ਵੈਤ ਮਿਟ ਜਾਵੇ, ਕਿਉਂਕਿ ਸਾਧ ਸੰਗਤ ਜੀ ਜਨਮ ਮਰਨ ਦਾ ਕਾਰਨ ਦ੍ਵੈਤ ਹੀ ਹੈ। ਮੈਂ ਔਰ ਤੂੰ, ਵੱਡਾ ਔਰ ਛੋਟਾ, ਚੰਗਾ ਔਰ ਮਾੜਾ, ਆਪਣਾ ਔਰ ਬਗਾਨਾ, ਇਹ ਸਭ ਜਨਮ ਮਰਨ ਦਾ ਕਾਰਨ ਹੈ। ਦ੍ਵੈਤ ਖਤਮ ਹੋ ਗਈ, ਇੱਕ ਓਂਕਾਰ ਦੇ ਦਰਸ਼ਨ ਹੋ ਗਏ, ਜਨਮ ਮਰਨ ਉੱਥੇ ਹੀ ਮੁੱਕ ਜਾਏਗਾ। ਦ੍ਵੈਤ ਜਨਮ ਮਰਨ ਦਾ ਕਾਰਨ ਹੈ। ਭਾਈ ਝੰਡਾ ਬਾਢੀ ਤੇ ਇੰਦਰ ਸੈਨ ਕਹਿੰਦੇ, ਜੀ ਸਾਡੀ ਦ੍ਵੈਤ ਮਿਟਾ ਦਿਓ। ਜਦੋਂ ਸਾਡੀ ਦ੍ਵੈਤ ਮਿਟ ਜਾਏਗੀ ਤੇ ਮਹਾਰਾਜ ਸਾਡੀ ਮੁਕਤੀ ਹੋ ਜਾਏਗੀ। ਆਪ ਕਿਰਪਾ ਕਰਕੇ ਸਾਨੂੰ ਇੱਕ ਓਅੰਕਾਰ ਦੇ ਦਰਸ਼ਨ ਕਰਾ ਦਿਓ।
ਗਿਆਨਾਨੰਦ ਦਾਨ ਕੋ ਦੀਜੈ, ਹਮ ਪਰ ਸੰਤ ਕਿਰਪਾਲ ਪ੍ਰਸੀਜੈ।
ਹੇ ਕਿਰਪਾਲੂ ਸਤਿਗੁਰੂ ਜੀ, ਸਾਨੂੰ ਗਿਆਨ, ਬ੍ਰਹਮ ਗਿਆਨ ਦਾ ਆਨੰਦ ਬਖਸ਼ੋ, ਜਿਹਦੇ ਵਿਚ ਸਦਾ ਹੀ ਅਸੀਂ ਲੀਨ ਰਹੀਏ, ਜਿਹ ਚ ਦਵੈਤ ਮਿਟ ਜਾਵੇ, ਐਸੀ ਅਵਸਥਾ ਹੋ ਜਾਵੇ, ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕਹਿ ਸਤਿਗੁਰ। ਸੂਰਜ ਕਿਰਨ ਮਿਲੈ, ਜਲ ਕਾ ਜਲ ਹੁਆਰਾ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਆਹ ਗੱਲ ਬਣ ਜਾਵੇ ਇਹ ਤੁਹਾਡੀ ਕਿਰਪਾ ਨਾਲ ਬਣ ਸਕਦੀ ਹੈ, ਤੁਹਾਡੀ ਕਿਰਪਾ ਤੋਂ ਬਿਨਾ ਨਹੀਂ ਬਣ ਸਕ। ਮਹਾਰਾਜ ਕਰ ਜੋ ਕਿਰਪਾ, ਆਪਣੇ ਦਾਸ ਜਾਣ ਕੇ ਸਾਨੂੰ ਇਹ ਦ੍ਵੈਤ ਖਤਮ ਕਰਕੇ ਬ੍ਰਹਮ ਦਾ ਆਨੰਦ ਬਖਸ਼ੋ।
ਕੋਟਕ ਜਨਮ ਬਤੀਤੇ ਭੂਲੇ, ਨਿਜ ਸਰੂਪ ਤੇ ਪੇ ਪ੍ਰਤੀਕੂਲੇ।
ਮਹਾਰਾਜ ਕਰੋੜਾਂ ਜਨਮ ਬੀਤ ਗਏ ਨੇ ਭੁੱਲਿਆ ਹੀ, ਭੁਲੇਵਿਆਂ ਵਿਚ ਹੀ, ਭੁੱਲ ਭੁੱਲ ਕੇ, ਭੁੱਲ ਭੁੱਲ ਕੇ, ਭੁੱਲ ਭੁੱਲ ਕੇ, ਭੁੱਲ ਭੁਲਾਵੜਾ ਭੁੱਲੀ, ਭੁੱਲ ਭੁੱਲ ਪੱਛੋਂ ਤਾਣੀ, ਤੇ ਆਪਣੇ ਸਰੂਪ ਤੋਂ ਉਲਟੀ ਬਿਰਤੀ ਰਹੀ ਹੈ। ਦੋ ਤਰ੍ਹਾਂ ਦੀ ਬੁੱਧੀ ਹੈ ਸਾਧ ਸੰਗਤ ਜੀ, ਇੱਕ ਪਦਾਰਥਾਂ ਨੂੰ ਵਿਸ਼ੇ ਕਰਨ ਵਾਲੀ ਬੁੱਧੀ ਹੈ। ਉਹ ਕੀ ਹੈ ਵੀ ਉਹ ਬੁੱਧੀ ਦੱਸਦੀ ਹੈ ਕਿ ਆਹ ਚਿੱਟਾ ਹੈ, ਇਹ ਕਾਲਾ ਹੈ, ਇਹ ਨੀਲਾ ਹੈ, ਇਹ ਪੀਲਾ ਹੈ, ਇਹ ਆਦਮੀ ਹੈ, ਇਹ ਔਰਤ ਹੈ, ਇਹ ਬਿਲਡਿੰਗ ਬਣੀ ਹੋਈ ਹੈ, ਇਹ ਸੜਕ ਬਣੀ ਹੋਈ ਹੈ, ਆਹ ਲੋਹਾ ਹੈ, ਇਹ ਸੋਨਾ ਹੈ, ਇਹ ਚਾਂਦੀ ਹੈ, ਇਹ ਕੱਪੜਾ ਹੈ, ਆਹ ਸਭ ਸਮਾਨ ਪਦਾਰਥਾਂ ਨੂੰ ਮਾਇਆ ਨੂੰ ਵਿਸ਼ੇ ਕਰਨ ਵਾਲੀ ਬੁੱਧੀ ਪਦਾਰਥ ਵਿਸ਼ੈਣੀ ਬੁੱਧੀ ਹੁੰਦੀ ਹੈ। ਨੋਟ ਕਰ ਲੈਣਾ ਜਰਾ, ਪਦਾਰਥਾਂ ਨੂੰ ਜਾਣਨ ਵਾਲੀ ਬੁੱਧੀ ਨੂੰ ਕਹਿੰਦੇ ਆ ਪਦਾਰਥ ਵਿਸ਼ੈਣੀ ਬੁੱਧੀ। ਉਹ ਪਦਾਰਥਾਂ ਵਾਲੀ ਬਿਰਤੀ ਲਾਈ ਰੱਖਦੀ, ਧਿਆਨ ਪਦਾਰਥਾਂ ਵਾਲੀ, ਮੇਰੀ ਪਤਨੀ ਹੈ, ਮੇਰੇ ਬੱਚੇ ਹਨ, ਮੇਰਾ ਘਰ ਹੈ, ਮੇਰੀ ਦੁਕਾਨ ਹੈ, ਮੇਰਾ ਸਰੀਰ ਹੈ, ਮੇਰਾ ਸਮਾਜ ਹੈ, ਮੇਰਾ ਦੇਸ਼ ਹੈ, ਮੇਰੀ ਕੌਮ ਹੈ, ਸਾਰੀ ਉਮਰ ਇਹਨਾਂ ਚੱਕਰਾਂ ਦੀ। ਪਸ਼ੂਆਂ ਦੀ ਬਿਰਤੀ ਪਦਾਰਥਾਂ ਵਿੱਚ, ਪੰਛੀਆਂ ਦੀ ਬਿਰਤੀ ਪਦਾਰਥਾਂ ਵਿੱਚ, ਬੰਦੇ ਦੀ ਬਿਰਤੀ ਵੀ ਪਦਾਰਥਾਂ ਵਿੱਚ। 84 ਲੱਖ ਜੂਨਾਂ ਏਦਾਂ ਲੰਘ ਗਈ। ਦੂਜੀ ਬੁੱਧੀ ਹੁੰਦੀ ਹੈ ਆਤਮ ਵਿਸ਼ੈਣੀ ਬੁੱਧੀ, ਉਹ ਸਿਰਫ ਆਤਮਾ ਨੂੰ ਵੇਖਦੀ ਹੈ, ਆਤਮਾ ਨੂੰ ਵਿਸ਼ੇ ਕਰਦੀ ਹੈ, ਉਹ ਆਤਮਾ ਦਾ ਨਿਰਣਾ ਕਰਦੀ। ਉਹ ਬੁੱਧੀ ਗੁਰੂ ਤੋਂ ਮਿਲਦੀ ਹੈ, ਹੋਰ ਕਿਤੋਂ ਨਹੀਂ ਮਿਲਦੀ। ਸੁਨਿਆਰਾ ਤੁਹਾਨੂੰ ਸਿਖਾ ਸਕਦਾ ਸੋਨੇ ਦੀ ਪਰਖ, ਲੋਹਾਰ ਸਿਖਾ ਸਕਦਾ ਲੋਹੇ ਦੀ ਪਰਖ, ਮਗਰ ਆਤਮਾ ਦੀ ਪਰਖ ਤੁਹਾਨੂੰ ਗੁਰੂ ਹੀ ਸਿਖਾ ਸਕਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆਤਮਾ ਦੇ ਦਰਸ਼ਨ ਤੁਸੀਂ ਕਰਾ ਸਕਦੇ ਹੋ ਮਹਾਰਾਜ, ਆਪਣੇ ਸਰੂਪ ਤੋਂ ਉਲਟਾ ਬਾਹਰ ਵੱਲ ਦੇਖਣਾ ਸਾਰੇ ਜਾਣਦੇ ਨੇ, ਅੰਦਰ ਦੇਖਣਾ ਨਹੀਂ ਆਉਂਦਾ ਕਿਸੇ ਨੂੰ। ਆਪਣੇ ਅੰਦਰ ਅਸੀਂ ਝਾਤੀ ਨਹੀਂ ਮਾਰ ਸਕੇ। 84 ਲੱਖ ਜੂਨਾਂ ਚ ਭਟਕ ਭਟਕੇ ਆਏ ਹਾਂ, ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਪਤਾ ਨੀ ਕਿੰਨੀਆਂ ਕੁ ਜੂਨਾਂ ਪਸ਼ੂ ਪੰਛੀ ਬਣ ਕੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਪਿਰਖ ਜੋਇਓ। ਮਹਾਰਾਜ ਹੁਣ ਹਾਰ ਗਏ ਆ, ਹਾਰ ਗਏ ਆ, ਬਹੁਤੇ ਫੇਰ ਭਏ ਕਿਰਪਨ ਕਹੋ, ਅਬ ਕਿਸ ਕਿਰਪਾ ਕੀਜੈ, ਹੋ ਦਿਆਲ ਦਰਸ਼ਨ ਦਿਓ ਆਪਣਾ, ਐਸੀ ਬਖਸ਼ ਕਰੀਜੈ, ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੇ ਦਿਆਲ ਦਾ ਤੁਸ ਦਾਤਾ ਸਤਿਗੁਰੂ ਜੀ ਕਿਰਪਾ ਕਰ ਦਿਓ, ਹੁਣ ਸਾਨੂੰ ਆਪਣੇ ਸਰੂਪ ਦੀ ਸੋਝੀ ਕਰਾ ਦਿਓ।
ਸੋ ਸਰੂਪ ਅਬ ਦਿਓ ਦਿਖਾਈ, ਜਾਂ ਮੈਂ ਕਬੂ ਨਾ ਅਮਨ ਜਾਏ।
ਮਹਾਰਾਜ ਉਸ ਪਰਮਾਤਮ ਜੋਤੀ ਸਰੂਪ ਦੇ, ਨਿਰੰਕਾਰ ਦੇ ਜੋਤ, ਅਕਾਲ ਪੁਰਖ ਦੀ ਜੋਤ ਦੇ ਦਰਸ਼ਨ ਕਰਾਓ, ਜਿਹਦੇ ਵਿੱਚ ਜਾ ਕੇ ਮੁੜ ਕੇ ਆਉਣਾ ਜਾਣਾ ਨਹੀਂ ਰਹਿੰਦਾ, ਜੰਮਣਾ ਮਰਨਾ ਮੁੱਕ ਜਾਂਦਾ। ਜਦੋਂ ਉਸ ਜੋਤ ਨਾਲ ਜੋਤ ਰਲ ਜਾਂਦੀ ਹੈ ਤਾਂ ਮਿਟ ਗਏ ਗਮਨ ਪਾਏ ਬਿਸਰਾਮ। ਸੁਖਮਨੀ ਸਾਹਿਬ, ਮਿਟ ਗਏ ਗਮਨ ਪਾਏ ਬਿਸਰਾਮ, ਉੱਥੇ ਬਿਸਰਾਮ ਮਿਲ ਜਾਂਦਾ, ਉੱਥੇ ਲੈ ਚੱਲੋ ਪਾਤਸ਼ਾਹ।
ਹਰ ਇੱਕ ਯੋਗ ਕੇ ਦੁੰਦ ਬਈਨਾ, ਜੋ ਕੇ ਮਲ ਤੇ ਪਹਿਨਾ ਮਲੀਨਾ।
ਹੇ ਮਹਾਰਾਜ, ਖੁਸ਼ੀ ਗਮੀ ਦੇ ਜਿਹੜੇ ਦੁਵਿੰਦ ਹਨ, ਇਹ ਪਦਾਰਥਾਂ ਨੂੰ ਵਿਸ਼ੇ ਕਰਨ ਵਾਲੀ ਬੁੱਧੀ ਦੇ ਵਿੱਚ ਰਹਿੰਦੇ ਹਨ। ਦੁੱਖ ਸੁੱਖ ਖੁਸ਼ੀ ਗਮੀ ਚੰਗਾ ਮਾੜਾ ਹਰਖ ਸੋਗ ਬਣਿਆ ਹੀ ਰਹਿੰਦਾ। ਜਿਸ ਦੁਪਹਿਰ ਤੱਕ ਸੁਖੀ ਆ ਤੇ ਸ਼ਾਮ ਤਾਈ ਦੁਖੀ ਹੋ ਜਾਵਾਂਗੇ, ਜੇ ਦੁਪਹਿਰ ਤਾਈ ਦੁਖੀ ਆ ਸ਼ਾਮ ਤਾਈ ਸੁਖੀ ਹੋ ਜਾਵਾਂਗੇ, ਰਾਤ ਸੁੱਖ ਦੀ ਬੀਤੀ ਸਵੇਰੇ ਕੋਈ ਦੁੱਖ ਆ ਜਾਏਗਾ, ਖੁਸ਼ੀ ਗਮੀ ਦੁੱਖ ਸੁੱਖ ਚੱਲਦਾ ਰਹੇਗਾ, ਚੰਗਾ ਮਾੜਾ ਅਨੁਕੂਲ ਪ੍ਰਤੀਕੂਲ ਦਾ ਚੱਕਰ ਚੱਲਦਾ ਰਹੇਗਾ। ਪਰ ਜਿਹੜਾ ਤੁਹਾਡਾ ਉਹ ਬ੍ਰਹਮ ਗਿਆਨ ਦਾ ਆਨੰਦ ਹੈ ਨਾ, ਜਿਹੜਾ ਤੁਸੀਂ ਦਿੰਦੇ ਹੋ ਮਹਾਰਾਜ, ਉਹਦੇ ਚ ਨਾ ਹਰਖ ਹੈ ਨਾ ਸੋਗ ਹੈ, ਨਾ ਖੁਸ਼ੀ ਹੈ ਨਾ ਗਮੀ ਹੈ, ਨਾ ਉੱਥੇ ਮੈਲ ਹੈ, ਰਾਗ ਦਵੈਸ਼ ਕੋਈ ਨਹੀਂ ਉੱਥੇ, ਪਾਪਾਂ ਦੀ ਮੈਲ ਕੋਈ ਨਹੀਂ ਉੱਥੇ, ਉੱਥੇ ਦੇ ਸਦਾ ਆਨੰਦੀ ਬੇਗਮ, ਪੂਰਾ ਸ਼ਹਿਰ ਕੋ ਨਾਉ, ਦੁੱਖ ਅੰਧੋ ਨਾਹੀ ਤੇ ਠਾਉ, ਨਾ ਤਸਵੀ ਸਖ ਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੋਏ ਖੂਬ ਵਤਨ ਗੈ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਐਸਾ ਆਨੰਦ ਹੈ, ਉੱਥੇ ਤੇ ਖੇਡਾਂ ਹੀ ਹੋਰ ਨੇ, ਉੱਥੇ ਤਾਂ ਝਿਲ ਮਿਲ ਕਾਰ ਤੇ ਸੰਤਾ ਤੇ ਅਨਹਦ ਸ਼ਬਦ ਵਜੰਤਾ। ਮਹਾਰਾਜ ਸਾਨੂੰ ਬਾਹ ਫੜ ਕੇ ਉੱਥੇ ਲੈ ਚਲੋ।
ਸੁਣ ਕਰ ਬਿਨੈ ਦੀਨ ਦੁੱਖ ਗਈਨ, ਬੋਲੇ ਭਗਤ ਪਰਮ ਪੰਜਨ।
ਬੇਨਤੀ ਸੁਣੀ ਮਹਾਰਾਜ ਸੱਚੇ ਪਾਤਸ਼ਾਹ ਦਇਆ ਦੇ ਘਰ ਜਾ ਗਏ। ਸਾਧੂ ਕੋਲ ਬੇਨਤੀ ਕਰਨੀ ਪੈਂਦੀ ਹੈ, ਮੰਗ ਰੱਖੋਗੇ ਤਾਂ ਹੀ ਪੂਰੀ ਹੋਣੀ ਹੈ ਨਾ। ਸਾਡੀਆਂ ਮੰਗਾਂ ਹੀ ਇਹ ਨੇ, ਸਾਡੇ ਕਾਕੇ ਦੀ ਕੜਮਾਈ ਹੋਵੇ ਦੁਕਾਨ ਤੇ, ਗਾਹਕ ਚੰਗੇ ਆਉਣ, ਮਾਇਆ ਦੇ ਗੱਫੇ ਖੁੱਲੇ ਮਿਲ ਜਾਣ। ਇੱਥੋਂ ਤੱਕ ਤੇ ਬਾਬਾ ਦਿੰਦਾ ਹੀ ਹੈ, ਫਿਰ ਜੋ ਮੰਗ ਹੈ ਠਾਕਰ ਆਪਣੇ ਤੇ ਸੋਈ ਸੋਈ ਦੇਵੈ ਦਈ ਜਾਂਦਾ ਜਿੰਨੇ ਜੋਗੇ ਆਪਾਂ ਹੈਗੇ ਆ। ਪਰ ਉਹ ਦੋਵੇਂ ਜਿਹੜੇ ਸੀਗੇ ਇੰਦਰ ਸੈਨ ਤੇ ਝੰਡਾ ਬਾਢੀ ਉੱਚੇ ਗਾਹਕ ਸਨ, ਉਹਨਾਂ ਦੀ ਬੇਨਤੀ ਸੁਣ ਕੇ ਮਹਾਰਾਜ ਨੇ ਉਹਨਾਂ ਦੀ ਝੋਲੀ ਚ ਭਰਮ ਭੰਜਨ ਵਾਲਾ ਗਿਆਨ ਪਾਇਆ।
ਗਿਆਨਾਨੰਦ ਮੈਂ ਚੋ ਜੇ ਮਗਨਾ, ਨਿਜ ਸਰੂਪ ਕੀ ਲਿਵ ਕੋ ਲਗਨਾ।
ਮਹਾਰਾਜ ਕਹਿੰਦੇ ਅੱਛਾ ਭਾਈ, ਤੁਸੀਂ ਦੋਵੇਂ ਗਿਆਨ ਆਨੰਦ ਲੈਣਾ ਚਾਹੁੰਦੇ ਹੋ, ਬ੍ਰਹਮ ਗਿਆਨ ਲੈਣਾ ਚਾਹੁੰਦੇ ਹੋ, ਆਪਣੇ ਸਰੂਪ ਚ ਮਗਨ ਹੋਣਾ ਚਾਹੁੰਦੇ ਹੋ ਜੋਤ ਵਿਚ, ਜੇ ਤੁਸੀਂ ਆਪਣੇ ਆਨੰਦ ਵਿਚ ਲੀਨ ਹੋਣਾ ਚਾਹੁੰਦੇ ਹੋ।
ਤੋ ਪ੍ਰਥਮ ਗੁਰ ਦਕਸ਼ਨਾ ਦੀਜੈ, ਪਾਛੇ ਸ਼ਰਨ ਗਿਆਨ ਕੋ ਕੀਜੈ।
ਬਈ ਭਾਈ ਗੁਰਮੁਖ ਹੋਵੇ ਤਾਂ ਤੁਹਾਨੂੰ ਪਤਾ ਹੀ ਹੈ ਵੀ ਪਹਿਲਾਂ ਗੁਰਦਕਸ਼ਨਾ ਦੇਣੀ ਪੈਂਦੀ ਹੈ, ਫੇਰ ਗੁਰ ਦੀਕਸ਼ਾ ਮਿਲਦੀ ਹੈ। ਇਹ ਤਾਂ ਰਿਵਾਜ ਹੈ, ਰੀਤੀ ਹੈ, ਮਰਿਆਦਾ। ਪਹਿਲਾਂ ਕੁਝ ਸਾਨੂੰ ਭੇਟਾ ਕਰੋ, ਫੇਰ ਸਾਨੂੰ ਪੁੱਛੋ, ਅਸੀਂ ਦੱਸਾਂਗੇ। ਪਹਿਲਾਂ ਕੁਝ ਸਾਨੂੰ ਦਿਓ। ਪੰਜਾਂ ਪਿਆਰਿਆਂ ਨੂੰ ਵੀ ਅੰਮ੍ਰਿਤ ਦੇਣ ਤੋਂ ਪਹਿਲਾਂ ਸੀਸ ਲਿਆ ਮਹਾਰਾਜ ਨੇ, ਆਖੋ ਸਤਨਾਮ ਸ੍ਰੀ। ਰਾਜੇ ਜਨਕ ਨੇ ਜਦੋਂ ਬ੍ਰਹਮ ਗਿਆਨ ਲੈਣਾ ਸੀ ਘੋੜੇ ਤੇ ਚੜਦਿਆਂ, ਤੇ ਪਹਿਲਾਂ ਅਸ਼ਟਾਵਕਰ ਜੀ ਨੇ ਆਖਿਆ ਸੀ ਗੁਰੂ ਦਕਸ਼ਨਾ ਪਹਿਲੇ ਲਵਾਂਗਾ, ਦੀਕਸ਼ਾ ਬਾਅਦ ਚ ਦਿਆਂ। ਦਕਸ਼ਨਾ ਪਹਿਲੇ ਹੀ ਹੁੰਦੀ ਹੈ। ਅੱਜ ਕੱਲ ਦੇ ਕਹਿੰਦੇ ਦਕਸ਼ਨਾ ਮਹਾਰਾਜ ਬਾਅਦ ਚ ਦਿਆਂਗੇ, ਪਹਿਲਾਂ ਸਾਨੂੰ ਇੱਧਰ ਕਰੋ, ਸਾਡਾ ਕੰਮ ਕਰੋ, ਫੇਰ ਖੰਡ ਪਾਠ ਕਰਾਵਾਂਗੇ, ਫੇਰ ਤੁਹਾਡੇ 40 ਦਿਨ ਝਾੜੂ ਫੇਰਾਂਗੇ, ਜੋੜੇ ਝਾੜਾਂਗੇ, ਪਹਿਲਾਂ ਸਾਡਾ ਕੰਮ ਕਰੋ। ਚਲੋ ਜਿੱਦਾਂ ਦੀ ਬਿਰਤੀ ਹੈ ਮਹਾਰਾਜ ਕਰ ਦਿੰਦੇ ਹੈ। ਖੈਰ ਸਾਡੀ ਉਹ ਅਵਸਥਾ ਬਣ ਵੀ ਨਹੀਂ ਸਕਦੀ ਜਿਹਨਾਂ ਦੀ ਆਪਾਂ ਗੱਲ ਕਰ ਰਹੇ ਹਾਂ, ਉਹ ਬੜੇ ਉੱਚੇ ਲੋਕ ਸਨ। ਮਹਾਰਾਜ ਕਹਿੰਦੇ ਪਹਿਲਾਂ ਬਈ ਦਿਓ ਸਾਨੂੰ ਦਕਸ਼ਨਾ, ਫਿਰ ਦਿਆਂਗੇ ਦੀਕਸ਼ਾ। ਇੱਦਾਂ ਹੀ ਹੁੰਦਾ ਆ ਰਿਹਾ, ਜਦੋਂ ਦੀ ਦੁਨੀਆ ਬਣੀ ਹੈ ਪਹਿਲਾਂ ਗੁਰੂ ਲੈਂਦਾ ਦਕਸ਼ਨਾ, ਫਿਰ ਦੀਕਸ਼ਾ ਦਿੰਦਾ। ਹਾਂਜੀ।
ਲਖਨਊ ਜਗਤ ਅਸਤ ਸਭ ਸਾਰੋ, ਜਾਂ ਤੇ ਸਭ ਹਮਕੋ ਦੇ ਡਾਰੋ।
ਤੁਸੀਂ ਲੈਣਾ ਬ੍ਰਹਮ ਗਿਆਨ, ਜਗਤ ਸਾਰਾ ਝੂਠਾ ਹੈ। ਆਖੋ ਸਤਨਾਮ। ਮਿਥਿਆ ਤਨ ਧਨ ਕੁਟੰਬ ਸਵਾਇਆ, ਮਿਥਿਆ ਹੋਮੈ ਮਮਤਾ ਮਾਇਆ, ਜਗਤ ਸਾਰਾ ਝੂਠਾ। ਕਹਿੰਦੇ ਹਾਂਜੀ। ਮਹਾਰਾਜ ਕਹਿੰਦੇ ਘਰ ਵੀ ਝੂਠਾ? ਕਹਿੰਦਾ ਹਾਂਜੀ। ਪਤਨੀ ਵੀ ਝੂਠੀ ਹੈ? ਹਾਂਜੀ। ਬੱਚੇ ਵੀ ਝੂਠੇ ਨੇ? ਕਹਿੰਦੇ ਹਾਂਜੀ। ਸਰੀਰ ਵੀ ਝੂਠਾ ਹੈ? ਹਾਂਜੀ। ਸੰਸਾਰ ਸਾਰਾ ਝੂਠਾ? ਕਹਿੰਦੇ ਹਾਂਜੀ। ਮਹਾਰਾਜ ਕਹਿੰਦੇ ਜਿਹੜਾ ਝੂਠਾ ਤੁਸੀਂ ਆਪਣੇ ਕੋਲ ਕਿਉਂ ਰੱਖਦੇ ਹੋ, ਸਾਨੂੰ ਦੇ ਦਿਓ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹੜਾ ਝੂਠਾ ਸੌਦਾ ਹੈ ਉਹ ਸਾਨੂੰ ਦਿਓ, ਭੇਟਾ ਦਿਓ ਸਾਨੂੰ। ਹਾਂਜੀ।
ਸਤ ਵਿਚਾਰ ਵਿਰਾਗ ਜੇ ਆਹੇ, ਆਦ ਉਦਾਰ ਸੁਪਨ ਜੀ ਸੁਮਾਈ।
ਮਹਾਰਾਜ ਕਹਿੰਦੇ ਜਿਹਨੂੰ ਸਤ ਦੀ ਵਿਚਾਰ ਹੋਵੇ, ਜਿਹਦੇ ਅੰਦਰ ਵੈਰਾਗ ਹੋਵੇ, ਚਾਰ ਚੀਜ਼ਾਂ ਨੇ ਸਾਧ ਸੰਗਤ ਜੀ ਗਿਆਨ ਤੋਂ ਪਹਿਲਾਂ ਜ਼ਰੂਰੀ। ਪਹਿਲਾਂ ਵੈਰਾਗ, ਫਿਰ ਵਿਵੇਕ, ਫਿਰ ਖੱਟ ਸੰਪਤੀ, ਤੇ ਫਿਰ ਮੁਕਤੀ ਦੀ ਇੱਛਾ। ਇਹ ਚਾਰ ਚੀਜ਼ਾਂ ਹੋਣ ਤਾਂ ਬ੍ਰਹਮ ਗਿਆਨ ਕਰਾਉਂਦੇ ਆ, ਗੁਰੂ ਵਰਨਾ ਨਹੀਂ ਕਰਾਉਂਦੇ। ਚਾਰ ਚੀਜ਼ਾਂ ਹੋਣੀਆਂ ਪਹਿਲਾਂ ਵੈਰਾਗ ਵਿਵੇਕ ਜ਼ਰੂਰੀ ਨੇ। ਜੇ ਵਿਖਿਆ ਸਗਲੀ ਤਜੀ ਲਿਓ ਭੇਖ ਵੈਰਾਗ, ਕਹੋ ਨਾਨਕ ਸੁਣ ਰੇ ਮਨਾ ਤੇ ਨਰਮਥ ਹੈ ਭਾਗ। ਮਹਾਰਾਜ ਕਹਿੰਦੇ ਜੇ ਵੈਰਾਗ ਹੋਏਗਾ ਤਾਂ ਹੀ ਤਿਆਗ ਕਰੇਗਾ, ਜੇ ਵੈਰਾਗ ਨਹੀਂ ਤੇ ਤਿਆਗ ਨਹੀਂ ਕਰ ਸਕਦਾ। ਵੀ ਤਿਆਗ ਕਰੋ, ਲਿਆਓ ਦਿਓ ਸਾਰਾ ਕੁਝ ਗੁਰੂ ਨੂੰ ਸੌਂਪੋ, ਸਾਰਾ ਕੁਝ ਗੁਰੂ ਨੂੰ ਸੌਂਪੋ, ਫਿਰ ਅਸੀਂ ਤੁਹਾਨੂੰ ਕੁਝ ਗੱਲ ਦੱਸਾਂਗੇ ਅਗਲੀ। ਹੁਣ ਜੇ ਸਾਨੂੰ ਗੁਰੂ ਸਾਹਿਬ ਕਹਿ ਦੇਣ ਸਾਰਾ ਕੁਝ ਗੁਰੂ ਨੂੰ ਸੌਂਪੋ, ਸਾਧ ਸੰਗਤ ਦੀ ਜੇਬ ਚ ਮੈਂ ਵੀ ਹੱਥ ਮਾਰ ਕੇ ਬਟੂਏ ਚੋਂ ਸਭ ਤੋਂ ਛੋਟਾ ਨੋਟ ਲੱਭਦਾ ਹੁੰਦਾ ਵੀ ਗੋਲਕ ਚ ਪਾਉਣਾ ਹੈ, ਨੋਟਾਂ ਨਾਲ ਜੇਬ ਭਰੀ ਹੁੰਦੀ ਹੈ ਪਰ ਨੋਟ ਸਭ ਤੋਂ ਛੋਟਾ ਲੱਭੀ ਦਾ, 5 ਜਾਂ 10 ਦਾ ਵੀ ਮੱਥਾ ਟੇਕਣਾ। ਜੇ ਕਿਤੇ ਬਾਬਾ ਕਹਿ ਦੇ ਸਾਰੇ ਕੱਢ ਇੱਥੇ, ਸਾਡੇ ਕੋਲੋਂ ਜੇਬ ਵਾਲੇ ਪੈਸੇ ਵੀ ਸਾਰੇ ਨੀ ਕੱਢੇ ਜਾਣੇ। ਜੇਬ ਵਾਲੇ ਪੈਸੇ ਕਿੰਨੇ ਕੁ ਹੋਣਗੇ? 1000-2000 ਹੀ ਹੁੰਦੇ ਜੇਬ ਚ, ਉਹ 10,000 ਹੋਣਗੇ। ਜੇ ਬਾਬਾ ਇੰਨੇ ਮੰਗ ਲਏ, 5,000-2000 ਆਪਾਂ ਨਹੀਂ ਕੱਢ ਸਕਦੇ। ਗੁਰੂ ਨਾਨਕ ਸਾਹਿਬ ਕਹਿੰਦੇ ਸਾਰਾ ਕੁਝ ਧਰ ਦਿਓ ਇੱਥੇ। ਹੁਣ ਸੁਣੋ ਫਿਰ ਅੱਗੇ, ਹਾਂਜੀ ਪੜੋ।
ਤਾਂ ਕੋ ਸਹਿਜ ਸੁਭਾਇਕ ਗਿਆਨਾ ਵੈ ਆਵਤੈ ਆਨੰਦ ਮਾਨਾ।
ਕਹਿੰਦੇ ਜਿਹਨੂੰ ਵੈਰਾਗ ਹੋਵੇ, ਤਿਆਗ ਹੋਵੇ, ਉਹਨੂੰ ਸਹਿਜ ਸੁਭਾਈ ਗਿਆਨ ਹੋ ਜਾਂਦਾ, ਤੇ ਜਿਹਨੂੰ ਵੈਰਾਗ ਨਹੀਂ, ਵਿਵੇਕ ਨਹੀਂ, ਤਿਆਗ ਨਹੀਂ, ਉਹਨੂੰ ਕਦੀ ਗਿਆਨ ਨਹੀਂ ਹੁੰਦਾ। ਗਿਆਨ ਬੜੀ ਦੂਰ ਦੀ ਗੱਲ ਹੈ, ਜੇ ਤਿਆਗ ਵੈਰਾਗ ਹੈ ਤੇ ਤੁਹਾਨੂੰ ਅਸੀਂ ਗਿਆਨ ਦੇਵਾਂਗੇ। ਉਹ ਪਹਿਲਾਂ ਲਿਆਓ ਤਾਂ ਸਹੀ ਸੌਦਾ ਪੱਤਾ ਜਿਹੜਾ ਤੁਹਾਡੇ ਕੋਲ ਹੈ, ਸਾਨੂੰ ਦਿਓ ਸਾਰਾ ਕੁਝ।
ਜਿਨ ਮੈਂ ਇਹ ਗੁਣ ਪਾਈਤ ਨਾਈ ਚਾਹੇ ਕਿ ਗਿਆਨ ਹੋਏ ਔਰ ਮਾਏ।
ਜਿਨ੍ਹਾਂ ਕੋਲ ਵੈਰਾਗ ਨਹੀਂ, ਵਿਵੇਕ ਨਹੀਂ, ਜਿਨ੍ਹਾਂ ਕੋਲ ਸਮ ਦਮ ਨਹੀਂ, ਜਿਨ੍ਹਾਂ ਕੋਲ ਮੁਕਤੀ ਦੀ ਇੱਛਾ ਨਹੀਂ, ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ।
ਤਿਨ ਕੋ ਕਰਨੋ ਲਖੋ ਅਕਾਰਤ ਸਾਦੀ ਲੰਪਟ ਜਗਤ ਪਦਾਰਥ।
ਜਿਹੜਾ ਜਗਤ ਦੇ ਪਦਾਰਥਾਂ ਚ ਲੰਪਟ ਹੋਇਆ, ਆਹ ਚੀਜ਼ ਵੀ ਲੈ ਲਵਾਂ, ਆਹ ਕੱਪੜਾ ਵੀ ਮੈਂ ਪਾਵਾਂ, ਆਹ ਕੋਠੀ ਵੀ ਮੈਂ ਖਰੀਦ ਲਵਾਂ, ਆਹ ਕਾਰ ਵੀ ਮੈਂ ਲਵਾਂ, ਤੇ ਮਾਇਆ ਦੇ ਪਦਾਰਥ ਵਧੀਆ ਸੋਨਾ ਚਾਂਦੀ ਵੀ ਮੇਰੇ ਕੋਲ ਹੋਵੇ, ਹਾਥੀ ਘੋੜੇ ਹੋਣ, ਉਹ ਬੰਦੇ ਨੂੰ ਭਲਾ ਗਿਆਨ ਨਾਲ ਕੀ ਮਤਲਬ ਹੈ? ਉਹਨੂੰ ਗਿਆਨ ਕਰਾਉਣਾ ਅਕਾਰਥ ਹੈ, ਵਿਅਰਥ ਹੈ, ਉਹਨੂੰ ਹੋਣਾ ਹੀ ਨਹੀਂ। ਉਹ ਤਾਂ ਐਵੇਂ ਰੇਤ ਦੇ ਉੱਤੇ ਘਿਓ ਡੋਲਣ ਵਾਲੀ ਗੱਲ ਹੈ, ਉੱਥੇ ਉਹਦਾ ਕੋਈ ਅਸਰ ਨਹੀਂ ਹੋਣਾ। ਹਾਂਜੀ
ਤਾਂ ਤੇ ਤੁਮਰੋ ਪਰਖਣ ਕਰਕੇ ਬੋਰੋ ਦੇ ਉਪਦੇਸ਼ ਵਿਚਰ ਕੇ।
ਤੁਸੀਂ ਬ੍ਰਹਮ ਗਿਆਨ ਲੈਣਾ ਚਾਹੁੰਦੇ ਹੋ, ਪਹਿਲਾਂ ਅਸੀਂ ਪਰਖੀਏ ਤੇ ਸਹੀ ਵੀ ਤੁਸੀਂ ਗਾਹਕ ਹੈ ਵੀ ਹੋ, ਤੁਸੀਂ ਸਾਨੂੰ ਕੁਝ ਦੇ ਸਕਦੇ ਹੋ? ਜਿਹੜਾ ਗੁਰੂ ਨੂੰ ਕੁਝ ਦੇ ਸਕਦਾ ਉਹੀ ਗੁਰੂ ਤੋਂ ਕੁਝ ਲੈ ਸਕਦਾ। ਜੇ ਬ੍ਰਹਮ ਗਿਆਨ ਲੈਣਾ ਫਿਰ ਸਾਰਾ ਕੁਝ ਦੇਣਾ ਪਏਗਾ, ਸਾਰਾ ਕੁਝ ਦੇਣਾ ਪਏਗਾ। ਹਾਂਜੀ
ਹੋ ਉਦਾਰ ਤੁਧੀ ਜੈ ਸਭੀ ਵਹਿ ਗਿਆਨ ਪ੍ਰਾਪਤ ਤਵੇ।
ਜੇ ਦਿਲ ਖੁੱਲਾ ਹੋਏਗਾ ਤਾਂ ਹੀ ਸਾਰਾ ਕੁਝ ਦਿੱਤਾ ਜਾਊ। ਸਾਰਾ ਕੁਝ ਦੇਣਾ ਬੜਾ ਔਖਾ, ਸਭ ਕੁਝ ਦੇਣਾ ਬਹੁਤ ਔਖਾ। ਜੇ ਸਾਰਾ ਕੁਝ ਦੇ ਸਕਦੇ ਹੋ ਤੇ ਬ੍ਰਹਮ ਗਿਆਨ ਮਿਲ ਜਾਏਗਾ। ਤੇ ਜੇ ਕਹੋ ਵੀ ਮਹਾਰਾਜ ਮੇਰੇ ਬਟੂਏ ਵਿਚ ਇਸ ਵੇਲੇ 500 ਹੈ, ਪਰ 5 ਰੁਪਈਏ ਟੇਕਣੇ ਨੇ ਮੱਥਾ, 495 ਤਾਂ ਮੈਂ ਘਰ ਲੈ ਕੇ ਜਾਣੇ ਨੇ, ਫਿਰ 5 ਜੋਗਾ ਹੀ ਸੌਦਾ ਮਿਲਣਾ ਜੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇੱਥੇ ਦੇ ਨੋਟਾਂ ਦੀ ਗੱਲ ਨਹੀਂ, ਸਰੀਰ ਵੀ ਦੇਣਾ ਪੈਣਾ, ਇੱਥੇ ਦੇ ਸਿਰ ਵੀ ਦੇਣਾ ਪੈਣਾ। ਧੰਨ ਭਾਈ ਦਇਆ ਸਿੰਘ ਤੇ ਧੰਨ ਭਾਈ ਧਰਮ ਸਿੰਘ, ਸਾਰੇ ਨਹੀਂ ਬਣ ਸਕਦੇ 5 ਪਿਆਰੇ। ਆਖੋ ਸਤਨਾਮ ਸ੍ਰੀ ਵਾਹ। ਇਹ ਸੌਦਾ ਮਹਿੰਗਾ ਜੇ, ਜੇ ਸਾਰਾ ਕੁਝ ਦੇ ਸਕਦੇ ਹੋ ਖੁੱਲੇ ਦਿਲ ਨਾਲ, ਖੁੱਲੇ ਦਿਲ ਵਾਲਾ ਹੀ ਦਾਨੀ ਹੁੰਦਾ ਨਾ। ਕੰਜੂਸ ਆਦਮੀ, ਕੰਜੂਸ ਆਦਮੀ ਨਹੀਂ ਦਾਨ ਕਰ ਸਕਦਾ, ਦਾਨ ਖੁੱਲੇ ਦਿਲ ਵਾਲਾ। ਜੇ ਦਿਲ ਤਗੜਾ ਤੇ ਦਿਓ ਗੁਰੂ ਨੂੰ ਦਕਸ਼ਣਾ, ਫਿਰ ਗੱਲ ਕਰਾਂਗੇ ਤੁਹਾਨੂੰ ਦੀਕਸ਼ਾ ਦੇਣ ਦੀ। ਹਾਂਜੀ
ਕਹਿਣ ਲੱਗੇ ਹਮਰਾ ਧਨ ਧਾਨਾ ਸਦਨ ਸਹਿਤ ਤੁਮ ਚਰਨ ਚੜਾਨਾ।
ਇਹ ਸੁਣ ਕੇ ਭਾਈ ਝੰਡਾ ਬਾਲੜੀ ਤੇ ਭਾਈ ਇੰਦਰ ਸੈਨ ਕਹਿੰਦੇ, ਸੁਣੋ ਮਹਾਰਾਜ, ਸਾਡੀ ਜ਼ਮੀਨ ਜਾਇਦਾਦ ਘਰ ਬਾਰ ਬਾਲ ਬੱਚਾ ਪਤਨੀ ਸਰੀਰ ਸਿਰ ਸਭ ਤੁਹਾਡਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੋ ਕੁਝ ਹੈ ਸੋ ਤੇਰਾ, ਮੇਰਾ ਮੁਝ ਮੈਂ ਕਿਸ ਨਹੀਂ, ਸਭ ਕੁਝ ਤੁਹਾਡੇ ਚਰਨਾਂ ਚ ਅਰਪਣ ਕਰਦੇ ਆ। ਆ ਲਓ ਮਹਾਰਾਜ, ਜੋ ਕੁਝ ਵੀ ਹੈ ਨਾ, ਅਸੀਂ ਪਰਣ ਕੀਤਾ ਕਿ ਉਹ ਤੁਹਾਨੂੰ ਦੇ ਦਿੱਤਾ। ਹਾਂਜੀ
ਹਮਨੇ ਗ੍ਰਹਿਣ ਕਰੇ ਅਬ ਕੋ ਜੋ ਸਰਬੰਸ ਹੁਤੋ ਦੀਏ ਸੋ।
ਮਹਾਰਾਜ ਅਸੀਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾਵਾਂਗੇ ਹੁਣ, ਅਸੀਂ ਇਹ ਨਹੀਂ ਕਹਾਂਗੇ ਇਹ ਘਰ ਸਾਡਾ, ਇਹ ਬੱਚੇ ਸਾਡੇ ਆ, ਇਹ ਪਤਨੀ ਸਾਡੀ ਹੈ, ਇਹ ਭਾਂਡੇ ਸਾਡੇ ਆ, ਕੱਪੜੇ ਸਾਡੇ, ਜ਼ਮੀਨ ਸਾਡੀ ਹੈ, ਇਹ ਸਰੀਰ ਸਾਡਾ, ਅੱਜ ਤੋਂ ਬਾਅਦ ਨਹੀਂ ਕਹਾਂਗੇ ਤੁਹਾਡਾ ਹੋ ਗਿਆ, ਇਹ ਸਿਰ ਵੀ ਨਹੀਂ ਕਹਾਂਗੇ ਸਾਡਾ, ਇਹ ਵੀ ਤੁਹਾਡਾ ਹੋ ਗਿਆ। ਹਾਂਜੀ
ਪੁਨ ਬੋਲੇ ਸ਼੍ਰੀ ਮੁਖ ਸੁਖ ਰਾਸਾ ਅਬ ਕਿਆ ਰਹੋ ਤੁਮਾਰੇ ਪਾਸਾ।
ਜਦੋਂ ਇਹ ਗੱਲ ਕਹੀ ਨਾ ਵੀ ਅਸੀਂ ਘਰ ਬਾਰ ਧਨ ਦੌਲਤ ਸਭ ਦੇ ਤਾਂ, ਮਹਾਰਾਜ ਫਿਰ ਪੁੱਛਦੇ ਨੇ ਹੁਣ ਤੁਹਾਡੇ ਕੋਲ ਕੀ ਰਹਿ ਗਿਆ, ਤੁਸੀਂ ਸਾਰਾ ਕੁਝ ਦੇ ਦਿੱਤਾ।
ਕਰ ਵਿਚਾਰ ਉੱਤਰ ਕਹਿ ਧੀਰਾ ਹਮਰੇ ਠਿਗ ਅਬ ਏਕ ਸਰੀਰਾ।
ਇੰਦਰ ਸੈਨ ਤੇ ਝੰਡਾ ਕਹਿਣ ਲੱਗੇ ਮਹਾਰਾਜ ਸਭ ਕੁਝ ਤੁਹਾਨੂੰ ਦੇਤਾ, ਸਾਡੇ ਕੋਲ ਇਕ ਸਰੀਰ ਹੈ ਜਿਹੜਾ ਇਸ ਵੇਲੇ ਅਸੀਂ ਕਹਿੰਦੇ ਹਾਂ ਵੀ ਮੇਰਾ, ਕਿਉਂਕਿ ਅਗਿਆਨ ਦੇ ਵਿਚ ਸਰੀਰ ਆਪਣਾ ਸਰੂਪ ਨਜ਼ਰ ਆਉਂਦਾ। ਆਖੋ ਸਤਨਾਮ ਸ੍ਰੀ, ਕਹਿੰਦੇ ਇਹ ਸਰੀਰ ਹੀ ਹੈ, ਇਹਨੂੰ ਅਸੀਂ ਆਪਣਾ ਕਹਿ ਲੈਂਦੇ ਹਾਂ ਕਿ ਸਾਡਾ ਸਰੀਰ ਹੈ। ਹਾਂਜੀ
ਹੋਰ ਨਹੀਂ ਕੋ ਵਸ ਸਮੀਪਾ ਪੁਨ ਬੋਲੇ ਬੇਦੀ ਕੁਲ ਦੀਪਾ।
ਮਹਾਰਾਜ ਹੋਰ ਕੋਈ ਚੀਜ਼ ਨਹੀਂ ਸਰੀਰ ਤੋਂ ਇਲਾਵਾ ਸਾਡੇ ਕੋਲ ਰਹੀ, ਸਭ ਕੁਝ ਤੁਹਾਨੂੰ ਚੜਾ ਦਿੱਤਾ ਹੈ। ਇਹ ਸੁਣ ਕੇ ਬਾਬਾ ਜੀ ਫਿਰ ਬੋਲੇ,
ਕਰ ਵਿਚਾਰ ਦੇਖੋ ਮਨ ਮਾਈ ਇਸ ਸਿਰ ਸਦਾ ਸਰੀਰ ਤੋਂ ਨਾਈ।
ਮਹਾਰਾਜ ਕਹਿੰਦੇ ਫਿਰ ਹੁਣ ਇਹ ਵਿਚਾਰ ਕਰਕੇ ਦੇਖੋ, ਇਹ ਸਰੀਰ ਸਦਾ ਰਹੇਗਾ, ਇਹ ਸਰੀਰ ਸਦਾ ਰਹਿਣ ਵਾਲਾ ਨਹੀਂ ਹੈ, ਕਿਸੇ ਦਾ ਵੀ ਨਹੀਂ ਰਿਹਾ। ਰਾਮ ਗਯੋ ਰਾਵਣ ਗਯੋ ਜਾ ਕੋ ਬਹੁ ਪਰਿਵਾਰ ਕਹੋ ਨਾਨਕ ਤੇਰ ਕਛ ਨਹੀਂ ਸੁਪਨੇ ਜਿਉ ਸੰਸਾਰ। ਇਹ ਸਰੀਰ ਨਹੀਂ ਕਿਸੇ ਦਾ ਰਿਹਾ, ਇਹ ਤੇ ਸਦਾ ਰਹਿਣਾ ਨਹੀਂ, ਇਹ ਤੇ ਨਾਸਮਾਨ ਹੈ।
ਯਾਂ ਤੇ ਕਰੋ ਸਮਰਪਣ ਏਓ ਪਾਛੇ ਸ਼ਰਨ ਗਿਆਨ ਕਰ ਲਿਓ।
ਮਹਾਰਾਜ ਕਹਿੰਦੇ ਫਿਰ ਜਿਹੜੀ ਚੀਜ਼ ਰਹਿਣੀ ਨਹੀਂ ਉਹ ਵੀ ਕਾਹਨੂੰ ਰੱਖਦੇ ਹੋ, ਉਹ ਵੀ ਸਾਨੂੰ ਦੇ ਦਿਓ, ਸਰੀਰ ਵੀ ਦੇ ਦਿਓ, ਫਿਰ ਤੁਹਾਨੂੰ ਅਸੀਂ ਗਿਆਨ ਦਿਆਂਗੇ।
ਦੋਨੋ ਆਇਸ ਮਨਸਾ ਧੀਰਾ ਗੁਰ ਭਗਤੀਓ ਸਮਰਪ ਸਰੀਰਾ।
ਆ ਗਿਆ ਮੰਨ ਕੇ ਉਹਨਾਂ ਨੇ ਸਿਰ ਗੁਰੂ ਚਰਨਾਂ ਚ ਧਰ ਕੇ ਆਖਿਆ, ਲਓ ਮਹਾਰਾਜ ਇਹ ਸਰੀਰ ਤੇ ਸੀਸ ਵੀ ਤੁਹਾਡੇ ਚਰਨਾਂ ਚ ਅਰਪਣ ਕਰ ਦਿੱਤਾ।
ਅਬ ਕਿਆ ਰਹੋ ਤੁਮਾਰੇ ਪਾਸੋ ਦਿਓ ਬਚਾਏ ਬਚਨ ਕੈ ਆਂਸੂ।
ਫੇਰ ਗੁਰੂ ਨਾਨਕ ਦੇਵ ਜੀ ਕਹਿੰਦੇ ਹੁਣ ਦੱਸੋ ਕੀ ਰਹਿ ਗਿਆ ਤੁਹਾਡੇ ਕੋਲ, ਸਰੀਰ ਤੇ ਤੁਸੀਂ ਦੇਤਾ, ਹੁਣ ਤੁਹਾਡੇ ਕੋਲ ਕੀ ਰਹਿ ਗਿਆ ਹੈ।
ਸੁਣ ਕਰ ਦੋਨੋ ਬੈਨ ਅਲਾਵਾ ਅਬ ਤੋ ਅੰਤ ਕਰਨ ਰਾਵਾ।
ਦੋਵੇਂ ਬੋਲੇ ਕਹਿੰਦੇ ਮਹਾਰਾਜ ਸਰੀਰ ਤੇ ਸੀਸ ਤੁਹਾਨੂੰ ਦੇਤਾ, ਹੁਣ ਸਿਰਫ ਸਾਡੇ ਕੋਲ ਅੰਤਸ਼ਕਰਨ ਰਹਿ ਗਿਆ। ਅੰਤਸ਼ਕਰਨ ਮਨ ਬੁੱਧੀ ਚੇਤਾ ਤੇ ਹੰਕਾਰ, ਇਹ ਚਾਰ ਚੀਜ਼ਾਂ ਦਾ ਹੁੰਦਾ ਅੰਤਸ਼ਕਰਨ। ਚਾਰ ਚੀਜ਼ਾਂ ਹੁੰਦੀਆਂ ਨੇ, ਮਨ ਬੁੱਧੀ ਚੇਤਾ ਤੇ ਹੰਕਾਰ, ਚਾਰਾਂ ਨੂੰ ਕਹਿੰਦੇ ਅੰਤਸ਼ਕਰਨ, ਜਿਹੜੇ ਸਾਡੇ ਅੰਦਰ ਤਿੱਥਾ ਘੜੀਆ ਸੁਰਤ ਮਤ ਮਨ ਬੁੱਧ, ਜਪਜੀ ਸਾਹਿਬ ਜੀ ਦੀ ਮਹਾਰਾਜ ਨੇ ਵਿਆਖਿਆ ਕੀਤੀ ਬੜੀ ਸੂਖਸ਼ਮ। ਇਹ ਚਾਰ ਚੀਜ਼ਾਂ ਜਿਹੜੀਆਂ ਨੇ, ਇਹ ਹੀ ਹੁਣ ਸਾਡੇ ਕੋਲ ਮਨ ਰਹਿ ਗਿਆ, ਬੁੱਧੀ ਰਹਿ ਗਈ ਹੈ, ਚੇਤਾ ਰਹਿ ਗਿਆ ਤੇ ਹੰਕਾਰ ਰਹਿ ਗਿਆ। ਗੁਰੂ ਜੀ ਸਰੀਰ ਤਾਂ ਅਸੀਂ ਤੁਹਾਨੂੰ ਦੇ ਦਿੱਤਾ ਹੈ।
ਸ੍ਰੀ ਗੁਰ ਬੋਲੇ ਬੋਲ ਪਰਬੀਨਾ ਯਹ ਵੀ ਪੰਚ ਤਤ ਨੇ ਕੀਨਾ।
ਮਹਾਰਾਜ ਕਹਿੰਦੇ ਇਹ ਵੀ ਝੂਠਾ ਜਿਹੜਾ ਅੰਤਸ਼ਕਰਨ ਹੈ ਨਾ, ਇਹ ਵੀ ਪੰਜਾਂ ਤੱਤਾਂ ਦਾ ਬਣਿਆ ਹੋਇਆ। ਮਹਾਰਾਜ ਕਹਿੰਦੇ ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ ਪੰਚ ਤਤ ਤੇ ਜਨਮਾ। ਜਿਹੜਾ ਪੰਜਾਂ ਤੱਤਾਂ ਦਾ ਸਤੋ ਗੁਣ ਹੈ ਉਹਦੇ ਤੋਂ ਮਨ ਬੁੱਧੀ ਬਣੇ ਹਨ ਸੂਕਸ਼ਮ ਨੇ, ਤੇ ਜਿਹੜੇ ਰਜੋ ਗੁਣ ਤੋਂ ਇੰਦਰੀਆਂ ਬਣੀਆਂ ਨੇ, ਤਮੋ ਗੁਣ ਤੋਂ ਹੱਡੀਆਂ ਤੇ ਸਰੀਰ ਬਣਿਆ, ਇਹ ਤਾਂ ਗੁਣਾਂ ਦਾ ਪਸਾਰਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੰਜਾਂ ਤੱਤਾਂ ਦੇ ਵਿੱਚ ਇਹ ਜਿਹੜਾ ਵਰਤਾਰਾ ਤਿੰਨਾਂ ਗੁਣਾਂ ਦਾ ਵਰਤਦਾ ਉਹਦੇ ਤੋਂ ਇਹ ਸਰੀਰ ਦਾ ਢਾਂਚਾ ਤਿਆਰ ਹੁੰਦਾ, ਤੇ ਜਿਹੜਾ ਅੰਤਸ਼ਕਰਨ ਹੈ ਮਨ, ਸੰਕਲਪ ਵਿਕਲਪ ਕਰਨਾ, ਫੁਰਨਾ ਕਫੁਰਨਾ ਕਰਨਾ, ਇਹ ਮਨ ਔਰ ਬੁੱਧੀ ਨਿਰਣਾ ਕਰਨਾ, ਨਿਸ਼ਚੇ ਕਰਨਾ, ਚੇਤੇ ਨੇ ਚੇਤੇ ਕਰਨਾ, ਇਹ ਸਾਰੀ ਜਿਹੜੀ ਚੀਜ਼ ਹੈ ਇਹ ਤਾਂ ਪੰਜਾਂ ਤੱਤਾਂ ਤੋਂ ਬਣੀ ਹੈ।
ਜਾਂ ਕੋ ਕਾਰਨ ਹੋਏ ਅਸਤ, ਸੋ ਕਾਰਜ ਨੇ ਪਿਖੀਅਤ ਸਤ।
ਕਹਿੰਦੇ ਜਿਹੜੇ ਪੰਜ ਤੱਤ ਨੇ ਉਹ ਝੂਠ ਨੇ, ਮਿਥਿਆ ਨੇ, ਜੋ ਨਾਸਮਾਨ ਨੇ, ਕੁਛ ਰਹਿਣਾ ਨਹੀਂ, ਧਰਤੀ ਆਕਾਸ਼ ਸਭ ਖਤਮ ਹੋ ਜਾਣਾ, ਇਹ ਤੇ ਅਸਤ ਹੈ, ਮਿਥਿਆ ਹੈ। ਪੰਜੇ ਤੱਤ ਜਿਹੜੇ ਨੇ ਇਹ ਪੰਜੇ ਤੱਤ ਝੂਠੇ ਨੇ, ਮਿਥਿਆ। ਤਨ ਧਨ ਕੁਟੰਬ ਸਬਾਇਆ, ਇਹਦੇ ਚ ਮਹਾਰਾਜ ਨੇ ਸਾਰਾ ਕੁਝ ਦੱਸਿਆ ਹੋਇਆ। ਧਰਤੀ ਆਕਾਸ਼ ਸਭ ਮਿਥਿਆ ਹੈ, ਧਰਤ ਆਕਾਸ਼ ਪਤਾਲ ਹੈ, ਚੰਦ ਸੂਰ ਬਿਨਾਸੀ, ਇਹ ਬਿਨਸ ਜਾਣੇ ਨੇ। ਅੱਜ ਸਾਇੰਸ ਨੇ ਵੀ ਮੰਨ ਲਿਆ ਵੀ ਇਹ ਸਭ ਕੁਝ ਇੱਕ ਦਿਨ ਖਤਮ ਹੋਣਾ ਹੀ ਹੋਣਾ। ਇਹ ਜਿਹੜੇ ਤੱਤ ਨੇ ਮਿਥਿਆ ਨੇ, ਜਿਹੜੀ ਜਿਹੜਾ ਜਿਹੜੀ ਚੀਜ਼ ਦਾ ਕਾਰਨ ਅਸਤ ਹੋਵੇ ਉਹਦਾ ਕਾਰਜ ਵੀ ਅਸਤ ਹੁੰਦਾ। ਕਾਰਨ ਅਸਤ ਹੋਵੇ ਤੇ ਕਾਰਜ ਕਿਵੇਂ ਸੱਚਾ ਹੋ ਜਾਏਗਾ? ਜੇ ਕਾਰਨ ਝੂਠਾ ਹੈ ਤੇ ਕਾਰਜ ਵੀ ਝੂਠਾ ਹੀ ਹੋਵੇਗਾ। ਪੰਜਾਂ ਤੱਤਾਂ ਤੋਂ ਬਣਿਆ ਮਨ ਵੀ ਤਾਂ ਝੂਠਾ ਹੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹਾਂਜੀ।
ਸਾਂਤੇ ਅੰਤੈ ਕਰਨ ਜੋ ਥਾਰੋ, ਸੋ ਅਵਦੇ ਕਰ ਹਿਰਦੇ ਵਿਸਾਰੋ।
ਮਹਾਰਾਜ ਕਹਿੰਦੇ ਇਹ ਵੀ ਝੂਠੀ ਚੀਜ਼ ਹੈ ਅੰਤਸ਼ਕਰਨ, ਜਿਹੜਾ ਤੁਸੀਂ ਲਈ ਫਿਰਦੇ ਹੋ ਨਾ, ਇਹ ਵੀ ਦੇ ਛੱਡੋ, ਮਨ ਵੀ ਦੇ ਦਿਓ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਨ ਵੇਚੈ ਸਤਿਗੁਰ ਕੈ ਪਾਸ। ਹੁਣ ਗੱਲ ਬਣਨ ਲੱਗੀ ਹੈ, ਫੁਰਨਾ ਕਫੁਰਨਾ, ਮੈਂ ਆਹ ਕਰਾਂ ਉਹ ਕਰਾਂ ਸੋਚਦਾ ਰਹਿੰਦਾ ਬੰਦਾ, ਇਹ ਮਨ ਹੈ। ਤੇ ਬੁੱਧੀ ਨਿਰਣੇ ਕਰਦੀ ਰਹਿੰਦੀ ਹੈ ਚੰਗਾ ਮਾੜਾ, ਚੇਤਾ ਚੇਤੇ ਕਰਦਾ ਰਹਿੰਦਾ, ਤੇ ਹੰਕਾਰ ਮੈਂ ਸਾਰਿਆਂ ਨੂੰ ਚਲਾਉਣ ਵਾਲਾ। ਇਹ ਅੰਤਸ਼ਕਰਨ ਦੇ ਦਿਓ ਗੁਰੂ, ਤੁਹਾਡੇ ਕਿਹੜੇ ਕੰਮ ਦਾ ਹੈ? ਇਹ ਤੇ ਝੂਠਾ, ਜਿਹੜੀ ਚੀਜ਼ ਝੂਠੀ ਹੈ ਤੁਸੀਂ ਨਾ ਰੱਖੋ ਕੋਲ, ਉਹ ਸਾਨੂੰ ਦੇ ਦਿਓ, ਭੇਟਾ ਚੜਾ ਦਿਓ ਗੁਰੂ ਨੂੰ।
ਤੁਮ ਗਿਆਨਾਨੰਦ ਸਮਾਓ, ਸੰਸੈ ਹੋਏ ਜੋ ਹਮੈ ਬਚਾਓ।
ਫਿਰ ਤੁਹਾਨੂੰ ਗਿਆਨ ਆਨੰਦ ਦੀ ਪ੍ਰਾਪਤੀ ਹੋਵੇਗੀ, ਫਿਰ ਜਿਹੜਾ ਤੁਹਾਡਾ ਸੰਸਾ ਹੋਵੇਗਾ ਫਿਰ ਦੱਸਾਂਗੇ, ਕੱਢਾਂਗੇ ਫਿਰ, ਪਹਿਲਾਂ ਤੁਸੀਂ ਦਕਸ਼ਨਾ ਦਿਓ। ਹਾਂਜੀ।
ਇਸ ਪ੍ਰਕਾਰ ਜਬ ਗੁਰ ਨੇ ਬਰਨਾ, ਅੰਤੈ ਕਰਨ ਸਮਰਪਿਓ ਚਰਨਾ।
ਇਹ ਤਾਂ ਮਹਾਰਾਜ ਨੇ ਕਿਹਾ, ਭਾਈ ਝੰਡੇ ਬਾਡੀ ਨੇ, ਇੰਦਰ ਸੈਨ ਨੇ ਆਖਿਆ, ਲਓ ਮਹਾਰਾਜ ਅੰਤਸ਼ਕਰਨ ਵੀ ਦਿੱਤਾ, ਮਨ ਬੁੱਧੀ ਚੇਤਾ ਸਭ ਤੁਹਾਡੇ ਚਰਨਾਂ ਚ ਅਰਪਣ ਕਰ ਦਿੱਤਾ।
ਜਬ ਧਨ ਤਨ ਮਨ ਦੀਨ ਚੜਾਏ, ਨਾਨਕ ਜੀ ਤਬ ਗਿਰਾ ਅਲਾਏ।
ਜਦੋਂ ਆਪਣਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ, ਪਾਈ ਹੈ ਵਾਲੀ ਗੱਲ ਹੁਣ ਇੱਥੇ ਪਹੁੰਚੀ ਹੈ। ਗੁਰਬਾਣੀ ਦੀ ਵਿਆਖਿਆ ਸਾਧ ਸੰਗਤ ਜੀ, ਇਹ ਕਈ ਜਨਮਾਂ ਬਾਅਦ ਸਮੇਂ ਨਾਲ ਗੱਲ ਸਮਝ ਆਉਂਦੀ, ਬੜੀ ਔਖੀ ਖੇਡ ਹੈ। ਤਨ ਮਨ ਧਨ, ਅੱਜ ਆਪਾਂ ਨੂੰ ਇਹ ਪੰਕਤੀ ਦਾ ਸਮੇਂ ਨੂੰ ਵੀ ਸਮਝ ਅੱਜ ਹੀ ਆਈ ਹੈ ਵੀ ਮਾਂ ਪੜ੍ਹਦੇ ਤਾਂ ਰੋਜ਼ ਆ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ, ਪੜ੍ਹਦੇ ਰੋਜ਼ ਆ। ਪਰ ਕਥਾ ਕਰਦਿਆਂ ਅਨੁਭਵ ਹੋਣ ਹੋਈ ਹੈ ਗੱਲ ਵੀ ਕਿਵੇਂ ਕਿਵੇਂ ਦੇਈਦਾ ਹੈ। ਜਦੋਂ ਤਨ ਮਨ ਧਨ ਸਭ ਕੁਛ ਗੁਰੂ ਨੂੰ ਚੜਾ ਦਿੱਤਾ, ਤਾਂ ਫਿਰ ਗੁਰੂ ਨਾਨਕ ਜੀ ਬੋਲੇ,
ਜੋ ਸੰਸਾ ਅਬ ਤੁਮ ਔਰ ਮਾਈ ਕਹੋ ਲਿਓ ਉਤਰ ਸਭ ਤਾਈ।
ਲਓ ਵੀ ਹੁਣ ਤੁਹਾਡਾ ਜਿਹੜਾ ਵੀ ਸੰਸਾ ਹੈ ਨਾ, ਉਹਦਾ ਉੱਤਰ ਅਸੀਂ ਹੁਣ ਦਿਆਂਗੇ, ਹੁਣ ਤੁਸੀਂ ਜੋ ਪੁੱਛਣਾ ਪੁੱਛੋ, ਅਸੀਂ ਤੁਹਾਡੇ ਸਵਾਲ ਦਾ ਜਵਾਬ ਦਿਆਂਗੇ, ਹੁਣ ਪੁੱਛੋ।
ਕਬ ਸੰਕਲਪ ਉਠਾਵਾ ਦੋ, ਜੋ ਸੰਸੈ ਹੋਏ ਪਾਖੈ ਸੋ।
ਤਾਂ ਦੋਵਾਂ ਨੇ ਮਨ ਦੇ ਵਿੱਚ ਸੰਕਲਪ ਕੀਤਾ ਵੀ ਹੁਣ ਜਿਹੜੀ ਗੱਲ ਪੁੱਛਣੀ ਹੈ ਪੁੱਛ ਲਈਏ, ਹੁਣ ਮਾਲਕ ਦਿਆਲ ਹੋਏ ਨੇ, ਦੱਸਣ ਨੂੰ ਤਿਆਰ ਨੇ, ਤੇ ਹੁਣ ਆਪਣੀ ਆਤਮਾ ਦਾ ਸਰੂਪ ਪੁੱਛੀਏ। ਦੋਵਾਂ ਨੇ ਜਦੋਂ ਮਨ ਚ ਇਹ ਫੁਰਨਾ ਕੀਤਾ ਨਾ ਵੀ ਆਪਾਂ ਬਾਬਾ ਜੀ ਕੋਲੋਂ ਕੁਝ ਗਿਆਨ ਲਈਏ।
ਗੁਰੂ ਭਨੈ ਸੰਕਲਪੈ ਜੋ, ਮਨ ਕੋ ਧਰਮ ਜਾਣੀਏ ਸੋ।
ਬਾਬਾ ਜੀ ਨੇ ਉੱਥੇ ਠੱਪਾ ਲਾਤਾ, ਕਹਿੰਦੇ ਰੁਕੋ, ਸੰਕਲਪ ਕਰ ਰਹੇ ਹੋ, ਸੰਕਲਪ ਤੇ ਮਨ ਕਰਦਾ, ਉਹ ਮਨ ਤੇ ਤੁਸੀਂ ਸਾਨੂੰ ਦੇ ਬੈਠੇ ਹੋ, ਹੁਣ ਸੰਕਲਪ ਕਾਹਦਾ ਕਰਦੇ ਹੋ? ਆਖੋ ਸਤਨਾਮ। ਮਨ ਤੇ ਸਾਨੂੰ ਦੇਤਾ, ਜਿਵੇਂ ਰਾਜੇ ਜਨਕ ਨੂੰ ਅਸ਼ਟਾਵਕਰ ਜੀ ਕਹਿੰਦੇ ਆ ਵੀ ਤੂੰ ਮਨ ਤੇ ਸਾਨੂੰ ਭੇਟਾ ਕਰਤਾ, ਹੁਣ ਸਾਡਾ ਜੀ ਕਰੇ ਤੂੰ ਘੋੜੇ ਦੀ ਸਵਾਰੀ ਕਰ ਸਕਦਾ, ਜੇ ਸਾਡਾ ਜੀ ਨਾ ਕਰੇ ਤੂੰ ਥੱਲੇ ਹੀ। ਫਿਰ ਸਮਝ ਆ ਗਈ, ਮਹਾਰਾਜ ਗੁਰੂ ਨਾਨਕ ਸਾਹਿਬ ਝੰਡੇ ਬਾਡੀ ਨੂੰ ਕਹਿੰਦੇ ਮਨ ਦਾ ਕੰਮ ਹੈ ਸੰਕਲਪ ਕਰਨਾ। ਹੁਣ ਤੁਸੀਂ ਸੋਚਣ ਚ ਪਏ ਹੋ ਵੀ ਬਾਬਾ ਜੀ ਤੂੰ ਆਹ ਪੁੱਛੀਏ ਉਹ ਪੁੱਛੀਏ, ਆ ਜਿਹੜਾ ਪੁੱਛਣ ਦੀ ਇੱਛਾ ਨਾ ਇਹ ਸੰਕਲਪ ਮਨ ਦਾ, ਜਿਹੜਾ ਗਿਆਨ ਲੈਣ ਦੀ ਜਗਿਆਸਾ ਹੈ ਇਹ ਮਨ ਚ ਹੋ ਰਹੀ ਹੈ। ਮਨ ਪਹਿਲਾਂ ਭੇਟਾ ਕਰ ਚੁੱਕੇ ਹੋ, ਜਿਹੜੀ ਚੀਜ਼ ਆਪਾਂ ਕਿਸੇ ਨੂੰ ਦੇ ਦਈਏ ਉਹਦਾ ਇਸਤੇਮਾਲ ਆਪਾਂ ਨਹੀਂ ਕਰ ਸਕਦੇ। ਆਖੋ ਸਤਨਾਮ, ਨਾਲੇ ਤਾਂ ਦਾਨ ਕਰਤੀ ਚੀਜ਼ ਤੇ ਨਾਲੇ ਉਹਦੇ ਤੇ ਆਪਣਾ ਉਹਦੀ ਵਰਤੋਂ ਕਰ ਰਹੇ ਹਾਂ, ਗਲਤ ਹੈ ਨਾ ਕੰਮ? ਵੀ ਜਿਹੜੀ ਚੀਜ਼ ਤੁਸੀਂ ਦੇ ਚੁੱਕੇ ਹੋ ਉਹਦਾ ਹੁਣ ਤੁਸੀਂ ਇਸਤੇਮਾਲ ਨਾ ਕਰੋ।
ਮਨ ਤੋਂ ਹਮੈ ਸਮਰਪਣ ਕੀਨੋ, ਨਿਜ ਕਾਰਜ ਹਿਤ ਕਿਉਂ ਪੁਨ ਲੀਨੋ।
ਮਹਾਰਾਜ ਕਹਿੰਦੇ ਮਨ ਤੇ ਸਾਨੂੰ ਦੇ ਦਿੱਤਾ ਤੇ ਹੁਣ ਫੇਰ ਆਪਣੇ ਕੰਮ ਲਈ ਵਰਤੋਂ ਕਰ ਰਹੇ ਹੋ ਮਨ ਦੀ, ਮਨ ਦੇ ਕੇ ਤੇ ਫਿਰ ਤੁਸੀਂ ਉਹਦਾ ਇਸਤੇਮਾਲ ਕਿਉਂ ਕਰਦੇ ਹੋ? ਬਈ ਜਿਹੜੀ ਚੀਜ਼ ਚੜਾਵਾ ਚੜਾ ਦਈਏ ਉਹ ਆਪਾਂ ਵਰਤ ਨਹੀਂ ਸਕਦੇ ਵਾਪਸ।
ਗੁਰ ਕੋ ਭੇਟ ਦੇ ਵਸ ਜੋ ਜਨ, ਪੁਨ ਤੇ ਸੰਗ ਨਾ ਕਚੂ ਪ੍ਰਯੋਜਨ।
ਜਿਹੜੀ ਚੀਜ਼ ਗੁਰੂ ਨੂੰ ਭੇਟਾ ਚੜਾ ਦਈਏ ਉਹਦੇ ਨਾਲ ਫਿਰ ਕੋਈ ਪ੍ਰਯੋਜਨ ਨਹੀਂ ਰਹਿੰਦਾ, ਉਹਦੀ ਵਰਤੋਂ ਕਰਨ ਦਾ ਅਧਿਕਾਰ ਨਹੀਂ ਰਹਿੰਦਾ ਸਾਨੂੰ, ਉਹ ਦੇ ਦਿੱਤੀ ਦਾਨ ਕਰ ਦਿੱਤੀ।
ਮੈਂ ਸੰਕਲਪ ਉਠਾਵੋ ਕੋ ਨਿਸ਼ਚੇ ਕਰਨ ਲਗੇ ਪੁਨ ਦੋ।
ਮਹਾਰਾਜ ਕਹਿੰਦੇ ਸੰਕਲਪ ਨਾ ਕਰੋ, ਇਹ ਫੁਰਨਾ ਨਾ ਕਰੋ ਵੀ ਗੁਰੂ ਤੋਂ ਪੁੱਛੀਏ, ਕਿਉਂਕਿ ਤੁਸੀਂ ਫੁਰਨਾ ਕਰਨ ਦਾ ਹੁਣ ਹੱਕ ਨਹੀਂ ਰੱਖਦੇ, ਮਨ ਤੁਹਾਡਾ ਜੇ ਸਾਡੇ ਕੋਲ ਆ ਗਿਆ। ਉਹ ਚੁੱਪ ਕਰ ਗਏ, ਫਿਰ ਉਹ ਬੁੱਧੀ ਤੋਂ ਕੰਮ ਲੈਣ ਲੱਗੇ, ਨਿਸ਼ਚਾ ਲੱਗੇ ਕਰਨ।
ਮੈਂ ਸੰਕਲਪ ਉਠਾਓ ਕੋ ਨਿਸ਼ਚਾ ਕਰਨ ਲਗੇ ਪੁਨ ਦੋ, ਯਾ ਤੋ ਸਤ ਬਚਨ ਸੁਖ ਕਰ ਕੋ ਮਨ ਹਮ ਕੀਨ ਸਮਰਪਣ ਗੁਰ ਕੋ।
ਨਿਸ਼ਚਾ ਕੀ ਕਰਦੇ? ਕਹਿੰਦੇ ਇਹ ਤਾਂ ਮਹਾਰਾਜ ਠੀਕ ਕਹਿ ਰਹੇ ਨੇ, ਵਾਕਈ ਅਸੀਂ ਮਨ ਦੇ ਬੈਠੇ ਹਾਂ ਤੇ ਜਿਹੜੀ ਚੀਜ਼ ਦੇ ਬੈਠੇ ਉਹਦੀ ਵਰਤੋਂ ਸਾਨੂੰ ਕਰਨ ਦਾ ਹੱਕ ਕੋਈ ਨਹੀਂ। ਹੁਣ ਬੁੱਧੀ ਲੱਗ ਪਈ ਗੱਲਾਂ ਕਰਨ, ਪਹਿਲਾਂ ਮਨ ਕਰ ਰਿਹਾ ਸੀ ਹੁਣ ਬੁੱਧੀ ਨਿਸ਼ਚੇ ਕਰਨ ਲੱਗ ਪਈ। ਹਾਂਜੀ,
ਲੱਕ ਤਿੰਨ ਕੁਰ ਕੀ ਪੰਖ ਜੇ ਨੈਨਾ, ਹਿਰੀ ਮੁਖ ਤੇ ਉਚਰੇ ਬੈਨਾ।
ਉਹਨਾਂ ਦੀ ਬੁੱਧੀ ਦੇ ਵਿੱਚ ਜੋ ਕੁਝ ਹੋ ਰਿਹਾ ਸੀ ਉਹਨੂੰ ਵੀ ਜਾਣਦੇ ਸਨ ਸਤਿਗੁਰੂ। ਬੋਲੇ ਇਸ ਤਰ੍ਹਾਂ,
ਅਬ ਤੁਮ ਨਿਸ਼ਚਾ ਧਾਰਤ ਜੋ ਯਹ ਤੋ ਧਰਮ ਬੁੱਧ ਕੋ।
ਕਹਿੰਦੇ ਜਿਹੜੇ ਹੁਣ ਤੁਸੀਂ ਨਿਸ਼ਚਾ ਕਰ ਰਹੇ ਹੋ ਵੀ ਸੰਕਲਪ ਵਿਕਲਪ ਨਹੀਂ ਕਰਨਾ, ਇਹ ਤੇ ਬੁੱਧੀ ਦਾ ਧਰਮ ਹੈ।
ਸੋ ਦੀਨੋ ਗੁਰਦਕਸ਼ਨ ਮਾਈ, ਅਬ ਤੁਮ ਧਰਮ ਗਹੋ ਤੇਨ ਕਾਈ।
ਉਹ ਬੁੱਧੀ ਤਾਂ ਤੁਸੀਂ ਸਾਨੂੰ ਪਹਿਲਾਂ ਦੇ ਚੁੱਕੇ ਹੋ, ਹੁਣ ਬੁੱਧੀ ਦਾ ਕਿਉਂ ਇਸਤੇਮਾਲ ਕਰਦੇ ਹੋ? ਬੁੱਧੀ ਵੀ ਤੁਹਾਨੂੰ ਵਰਤਣ ਦਾ ਕੋਈ ਹੱਕ ਨਹੀਂ, ਕਿਉਂਕਿ ਬੁੱਧੀ ਤੁਸੀਂ ਗੁਰੂ ਨੂੰ ਚੜਾ ਬੈਠੇ ਹੋ।
ਸੋਨੇਮ ਦੋਨੋ ਜਿਤਵਨ ਲਾਗੇ, ਜਿਨ ਕੇ ਵਡੇ ਭਾਗ ਜਗ ਜਾਗੇ।
ਜਦੋਂ ਮਹਾਰਾਜ ਨੇ ਬੁੱਧੀ ਵਾਲਾ ਰਸਤਾ ਵੀ ਰੋਕ ਦਿੱਤਾ ਤੇ ਫਿਰ ਚੇਤਾ ਸ਼ੁਰੂ ਹੋਇਆ, ਚਿਤਵਨ ਕਰਨ ਲੱਗੇ। ਚੇਤਾ ਅੱਗੇ ਦੀ ਗੱਲ ਹੈ, ਬੁੱਧੀ ਤੋਂ ਵੀ ਉੱਪਰ ਚਿਤਵਨ ਲੱਗੇ। ਵੱਡੇ ਭਾਗਾਂ ਵਾਲਾ ਭਾਈ ਇੰਦਰ ਸੈਨ ਤੇ ਝੰਡਾ ਬਾਢੀ।
ਹੁਣ ਗੁਰ ਕਹਿ ਜੋ ਚਿਤਵਨ ਧਾਰੀ, ਯਹੀ ਧਰਮ ਹੈ ਚਿਤ ਮਝਾਰੀ।
ਮਹਾਰਾਜ ਕਹਿੰਦੇ ਜਿਹੜੀ ਆ ਚਿਤਵਨੀ ਕਰ ਰਹੇ ਹੋ ਨਾ, ਇਹ ਚਿਤ ਦੀ ਹੈ ਤੇ ਚਿਤ ਵੀ ਅੰਤਸ਼ ਕਰਨ ਦਾ ਇੱਕ ਹਿੱਸਾ, ਉਹ ਤੁਸੀਂ ਸਾਨੂੰ ਦੇ ਚੁੱਕੇ ਹੋ।
ਵੀ ਹਮਕੋ ਤੁਮਨੇ ਦੀਨੋ ਕਿਉਂ ਅਬ ਉਰ ਮੈਂ ਚਿਤਵਨ ਕੀਨੋ।
ਚੇਤਾ ਵੀ ਤੁਹਾਡਾ ਨਹੀਂ, ਚੇਤਾ ਵੀ ਤੁਸੀਂ ਸਾਨੂੰ ਚੜਾ ਦਿੱਤੇ, ਹੁਣ ਕਿਉਂ ਚਿਤਵਨੀ ਕਰਦੇ ਹੋ?
ਹੋਰ ਵਿਚਾਰ ਹਉ ਮੈਂ ਦੋ, ਮਨ ਬੁੱਧ ਚਿਤ ਅਰਪੇ ਹਮ ਸੋ।
ਫਿਰ ਉਹ ਵਿਚਾਰ ਕਰਨ ਲੱਗੇ, ਮੈਂ ਤੇ ਆ ਗਈ ਗੱਲ ਹਉ ਮੈਂ ਤੇ, ਕਿ ਮੈਂ ਮਨ ਵੀ ਦੇ ਬੈਠਾ, ਮੈਂ ਬੁੱਧੀ ਵੀ ਦੇ ਬੈਠਾ, ਔਰ ਮੈਂ ਚੇਤਾ ਵੀ ਦੇ ਬੈਠਾ। ਮੈਂ ਇੱਥੇ ਗੱਲ ਰੁਕ ਗਈ, ਆ ਕੇ ਆਖੋ ਸਤਨਾਮ ਸ੍ਰੀ, ਇੱਥੇ ਪਹੁੰਚ ਗਈ। ਇੱਥੇ ਹੁਣ ਅੱਗੇ ਨਸੁਝਦਾ ਹੀ ਕੁਛ ਨੀ, ਫੁਰਨਾ ਕਫੁਰਨਾ ਵੀ ਕੋਈ ਨੀ, ਨਿਸ਼ਚਾ ਵੀ ਕੋਈ ਨੀ, ਜਿਤਵਨੀ ਵੀ ਕੋਈ ਨੀ, ਪਰ ਮੈਂ ਰਹਿ ਗਈ ਹੈ। ਹਾਂਜੀ,
ਪੰਤ ਗੁਰੂ ਹੋ ਮੈਂ ਤੁਮ ਕੀਨੀ, ਸੋ ਤੋ ਹਮਕੋ ਪੂਰਵ ਦੀਮੀ।
ਮਹਾਰਾਜ ਕਹਿੰਦੇ ਹੁਣ ਤੁਸੀਂ ਹੋਮੈ ਕਰ ਰਹੇ ਹੋ, ਉਹ ਹੋਮੈ ਵੀ ਅੰਤਸ਼ ਕਰਨ ਦੇ ਨਾਲ ਪਹਿਲਾਂ ਦੇ ਬੈਠੇ ਹੋ ਤੇ ਇਸ ਕਰਕੇ ਤੁਸੀਂ ਹੋਮੈ ਵੀ ਨਹੀਂ ਕਰ ਸਕਦੇ।
ਅੰਤਹਿ ਕਰਨ ਸਰੂਪ ਜੋ ਚਾਰੇ, ਸੋ ਦੇ ਡਾਰੇ ਹਿਰਦੇ ਵਿਸਾਰੇ।
ਅੰਤਹਿ ਕਰਨ ਦੇ ਚਾਰੇ ਰੂਪ ਨੇ ਮਨ, ਬੁੱਧੀ, ਚੇਤਾ ਤੇ ਹੰਕਾਰ। ਉਹ ਚਾਰੇ ਤੁਸੀਂ ਦੇ ਚੁੱਕੇ ਹੋ, ਫਿਰ ਵੀ ਵਰਤੋਂ ਕਰੀ ਜਾਂਦੇ ਹੋ, ਇਹ ਗੱਲ ਤੁਹਾਡੀ ਠੀਕ ਨਹੀਂ ਹੈ।
ਤੇ ਪਰੇ ਜੋ ਹੈ ਸੰਦੇਹ ਕੋ ਹਮ ਸੋ ਉੱਤਰ ਅਵਲੇ ਹੋ,
ਇਸ ਤੋਂ ਪਰੇ ਕੋਈ ਸੰਸਥਾ ਹੈ ਤਾਂ ਉਹ ਦੱਸੋ ਹੁਣ, ਹਾਂਜੀ ਉਹਦਾ ਉੱਤਰ ਦੇਵਾਂਗੇ, ਇਹਨਾਂ ਦਾ ਇੱਥੇ ਤੱਕ ਤੇ ਤੁਹਾਨੂੰ ਤਾਂ ਰੋਕ ਦਿੱਤਾ ਸੀ। ਹਾਂਜੀ
ਇਸ ਪ੍ਰਕਾਰ ਕੇ ਸੁਣ ਕਰ ਬੈਨਾ ਕਰੇ ਵਿਚਾਰ ਜੋ ਇੰਦਰ ਹੈ ਸੈਨਾ,
ਇਸ ਤਰ੍ਹਾਂ ਦੇ ਭਜਨ ਸੁਣੇ ਇੰਦਰ ਸੈਨ ਦੇ ਝੰਡੇ ਬਾਡੀ ਦੇ ਕਪਾਟ ਖੁੱਲ ਗਏ, ਵਿਚਾਰ ਕਰਦੇ ਨੇ
ਬੈਠੇ ਤਾਂ ਵੀ ਲੱਗੀ ਸਮਾਧਾ ਪਿਖਿਓ ਆਤਮਾ ਰੂਪ ਅਬਾਦਾ,
ਜਿੱਥੇ ਬੈਠੇ ਉਥੇ ਬੈਠੇ ਹੀ ਰਹਿ ਗਏ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਆਹ ਇਹ ਤੇਰਾ ਕੀ ਸੀ, ਇਹ ਤੇਰਾ 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 ਹੀ ਹੋ ਗਿਆ, ਆਤਮਾ ਹੀ ਆਤਮਾ, ਅੰਦਰ ਬਾਹਰ ਇੱਕੋ ਹੀ ਜੋਤ, ਪਰਮਾਤਮਾ ਦੀ ਨਿਰੰਕਾਰ ਦੀ ਆਤਮਾ ਵਿੱਚ ਬਿਰਤੀ ਚਲੀ ਗਈ, ਮੈਂ ਤਾਂ ਹੈ ਹੀ ਨਹੀਂ, ਤੂੰ ਹੀ ਹੈ, ਤੋਹੀ ਮੋਹੀ ਮੋਹੀ ਤੋਹੀ, ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ, ਪਾਣੀ ਔਰ ਪਾਣੀ ਦੀਆਂ ਤਰੰਗਾਂ ਇੱਕ ਹੋ ਗਈਆਂ, ਸੋਨਾ ਤੇ ਸੋਨੇ ਦੇ ਗਹਿਣੇ ਇੱਕ ਹੋ ਗਏ, ਆਹਾ ਹਾ ਹਾ ਝੰਡਾ ਵਾਢੀ ਇੰਦਰ ਸੈਨ ਤੇ ਪਰਮਾਤਮਾ ਇੱਕੋ ਰੂਪ ਹੋ ਗਏ, ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਦਿਓ ਜਲ ਹੀ ਬਿਖੈ ਸਮਾਹੇ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਐਨੀ ਚੁਟਕੀ ਦੇ ਵਿੱਚ ਉਹਨਾਂ ਨੂੰ ਬ੍ਰਹਮ ਗਿਆਨ ਕਰਾ ਦਿੱਤਾ, ਜਦੋਂ ਸਾਕਸ਼ਾਤ ਆਪਣੇ ਅੰਦਰ ਬੈਠਾ ਪਰਮਾਤਮਾ ਦਿਸਿਆ, ਨਿਰੰਕਾਰ ਦਿਸਿਆ, ਉਹਦੀ ਅਨਾਹਤ ਧੁਨੀ ਸੁਣਾਈ ਦੇਣ ਲੱਗ ਪਈ, ਖੰਡਾਂ ਬ੍ਰਹਮੰਡਾਂ ਚ ਇੱਕੋ ਜੋਤ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ, ਜਿਮੀ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਬਾਢ ਹੈ ਨਾ ਘਾਟ ਹੈ, ਨਾ ਬਾਢ ਘਾਟ ਹੋਤ ਹੈ, ਇਹ ਗਿਆਨ ਪ੍ਰਾਪਤ ਹੋ ਗਿਆ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ, ਵਾਹਿਗੁਰੂ ਆਏ।